6470647219580.
ਸਿਕਿਓਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca
ਜਦ ਹੋਰ ਵਧੇਰੇ ਸਥਾਨਕ ਭਾਈਚਾਰਕ ਕਾਰੋਬਾਰ ਅਤੇ ਸੇਵਾਵਾਂ ਖੁੱਲ ਰਹੇ ਹਨ ਅਤੇ ਸਮੂਹਿਕ ਇਕੱਤਰਤਾਵਾਂ ਨੂੰ ਵਧਾ ਕੇ 10 ਲੋਕਾਂ ਤੱਕ ਕਰ ਦਿੱਤਾ ਗਿਆ ਹੈ ਤਾਂ ਸਾਡੇ ਵਾਸਤੇ ਇੱਕ ਦੂਜੇ ਦੀ ਰੱਖਿਆ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਸਰੀਰਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰੋ, 2 meter ਦੀ ਵਿੱਥ ਤੇ ਰਹੋ। ਜਦ ਸਰੀਰਕ ਦੂਰੀ ਬਣਾਈ ਰੱਖਣਾ ਇੱਕ ਚੁਣੌਤੀ ਹੋਵੇ ਤਾਂ ਮਾਸਕ ਪਹਿਨੋ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਾਰੀ ਰੱਖੋ। ਜੇ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ COVID-19 ਦੀ ਬਿਮਾਰੀ ਹੋ ਸਕਦੀ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਦੇਖੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ, ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟੇਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦਾ ਦਾਅਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਰ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਥ੍ਰੀ ਲਾਇੰਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 9054519777 9054519777 4 ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਬ੍ਰੈਂਪਟਨ ਦੇ ਵਿੱਚ ਹਾਈਵੇ 10 ਤੇ ਸਟੀਲਜ਼ ਦੇ ਇੰਟਰਸੈਕਸ਼ਨ ਤੇ ਸ਼ਾਪਰਜ਼ ਵਰਲਡ ਤੇ ਸ਼ੈਲਡਨ ਕਾਲਜ ਵਾਲੇ ਏਰੀਏ 'ਚ ਆਉਣ ਵਾਲੇ ਸਾਲਾਂ 'ਚ 10 ਤੋਂ ਉੱਪਰ ਹਾਈ ਰਾਈਜ਼ ਕੌਂਡੋ ਤੇ ਟਾਊਨ ਹਾਊਸ ਪ੍ਰੋਜੈਕਟ ਆ ਰਹੇ ਨੇ। ਅਸੀਂ ਐਸੇ ਏਰੀਏ 'ਚ ਨਵੇਂ ਟਾਊਨ ਹਾਊਸਿਸ ਤੇ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਉਦੋਂ ਤੱਕ ਕੀਮਤਾਂ 'ਚ ਕਾਫੀ ਵਾਧਾ ਹੋ ਜਾਣਾ ਤੇ ਉੱਪਰੋਂ ਅਸੀਂ ਰੈਂਟਲ ਗਰੰਟੀ ਵੀ ਕਰ ਰਹੇ ਹਾਂ। ਸਾਡੇ ਕੋਲ $2,250 ਪਰ ਮੰਥ ਦੇ ਰੈਂਟਲ ਗਰੰਟੀ ਵਾਲੇ ਨਵੇਂ ਟਾਊਨ ਹਾਊਸ ਤਿਆਰ ਨੇ ਤੇ ਅਸੀਂ ਕੌਂਡੋ ਯੂਨਿਟ ਵੀ ਬੁੱਕ ਕਰ ਰਹੇ ਹਾਂ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ, ਆਪਣਾ ਯੂਨਿਟ ਲੈਣ ਲਈ ਹੁਣੇ ਕਾਲ ਕਰੋ 647-384-6 6473008436
ਸਭਨਾ ਮਰਨਾ ਆਇਆ।
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ।
ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300 ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-500-41-85।
ਚਰਜੀਤ ਬਾਰ ਵੱਲੋਂ ਅੱਜ ਨਜ਼ਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਸ਼ੁੱਕਰਵਾਰ ਦਾ ਦਿਨ ਆ ਦੋਸਤੋ, ਤੇ ਅੱਜ ਦੇ ਹਲਕੇ ਫੁਲਕੇ ਪ੍ਰੋਗਰਾਮ ਦੇ ਵੀ ਤੁਹਾਡਾ ਸਵਾਗਤ ਆ। ਤੇ ਤੁਹਾਨੂੰ ਪਤਾ ਹੈ ਕਿ ਕਿਤੇ ਕਿਤੇ ਅਸੀਂ ਸ਼ਿਵਿੰਦਰ ਨੂੰ ਲੈਂਦੇ ਹੁੰਦੇ ਹਾਂ ਪ੍ਰੋਗਰਾਮ ਦੇ ਵਿੱਚ, ਤੁਹਾਡੇ ਪੰਜਾਬ ਤੋਂ, ਇੰਡੀਆ ਤੋਂ, ਉੱਥੋਂ ਦੇ ਮਸਲਿਆਂ ਦੇ ਨਾਲ ਸਾਂਝ ਪਾਉਂਦੇ ਨੇ। ਕੁਝ ਮਿੰਟਾਂ ਬਾਅਦ ਲਵਾਂਗੇ ਆਪਾਂ ਉਹਨਾਂ ਨੂੰ ਲਾਈਨ ਦੇ ਉੱਤੇ, ਪਰ ਤੁਹਾਨੂੰ ਯਾਦ ਕਰਵਾ ਦਈਏ ਜੀ, ਵੈਸੇ ਤਾਂ ਲਗਾਤਾਰ ਐਡਸ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਕਿ ਆਪਣੀ ਸਿਹਤ ਦਾ ਖਿਆਲ ਰੱਖਣ ਦੇ ਲਈ ਆਪਣੇ ਆਪ ਦਾ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਤੇ ਆਪਣੇ ਆਪ ਦੇ ਬਚਾਅ ਕਰਨ ਦੇ ਲਈ ਤੁਹਾਨੂੰ ਚਾਹੀਦਾ ਕਿ ਤੁਸੀਂ ਜਿੱਥੇ ਵੀ ਕਿਤੇ ਜਾਓ ਤੇ ਤੁਹਾਡੇ ਮਾਸਕ ਆ ਜਿਹੜਾ ਉਹ ਪਾਇਆ ਹੋਵੇ। ਸਿਟੀ ਆਫ ਬਰੈਂਪਟਨ ਨੇ ਵੀ ਹਦਾਇਤ ਦਿੱਤੀ ਹੈ ਜੀ ਕਿ ਜਿੰਨੀਆਂ ਵੀ ਇਨਡੋਰ ਫੈਸਿਲਿਟੀਜ਼ ਨੇ, ਵੈਸੇ ਤੁਹਾਨੂੰ ਜੇ ਤੁਸੀਂ ਪਲਾਜ਼ੇ ਜਾਂਦੇ ਹੋ, ਇੱਧਰ ਉੱਧਰ ਜਾਂਦੇ ਹੋ, ਹੁਣ ਤਾਂ ਲਿਖ ਕੇ ਹੀ ਲਾਇਆ ਹੋਇਆ, ਪਰ ਇਸ ਦੇ ਬਾਵਜੂਦ ਵੀ ਸਾਨੂੰ ਹਦਾਇਤ ਕੀਤੀ ਗਈ ਹੈ ਕਿ ਤੁਸੀਂ ਵੀ ਆਪਣੇ ਰੇਡੀਓ ਤੋਂ ਕਹੋ ਵੀ ਭਾਈ ਮਾਸਕ ਆ ਜਿਹੜੇ ਉਹ ਲਗਾਤਾਰ ਪਾ ਕੇ ਰੱਖੋ। ਹਾਂ, ਜਿਹੜੇ ਬੱਚੇ ਨੇ ਬਹੁਤ ਛੋਟੇ, 2 ਸਾਲ ਤੋਂ ਨੀਚੇ, ਉਹਨਾਂ ਲਈ ਨਹੀਂ ਇਹ, ਤੇ ਜਾਂ ਜਿਹਨਾਂ ਦੀ ਸਿਹਤ ਅਲਾਓ ਨਹੀਂ ਕਰਦੀ, ਜਿਹਨਾਂ ਨੂੰ ਕੋਈ ਬਰੀਦਿੰਗ ਟ੍ਰਬਲ ਹੈਗੀ ਆ, ਕੋਸ਼ਿਸ਼ ਕਰੋ ਕਿ ਉਹ ਨਾ ਹੀ ਜਾਓ। ਤੇ ਪਰ ਜਿਹੜੇ ਤੰਦਰੁਸਤ ਨੇ, ਹੈਲਦੀ ਨੇ ਜੀ, ਤੁਸੀਂ ਜਦੋਂ ਵੀ ਕਿਤੇ ਮਾਲ ਚ ਜਾਂਦੇ ਹੋ, ਪਲਾਜ਼ੇ ਜਾਂਦੇ ਹੋ, ਕਿਸੇ ਇੰਡੋਰ ਫੈਸਿਲਿਟੀ ਜਾਂਦੇ ਹੋ, ਗਰੋਸਰੀ ਲੈਣ ਜਾਂਦੇ ਹੋ, ਤੇ ਆਪਣਾ ਬਚਾਅ ਰੱਖੋ ਜੀ, ਤੇ ਮਾਸਕ ਪਾ ਕੇ ਜਾਓ। ਮਾਸਕ ਨਾ ਰੱਖੋ ਕਾਰ ਦੇ ਵਿੱਚ, ਹੁਣ ਤੁਸੀਂ ਕਾਫੀ ਸਾਰੇ ਮਾਸਕ ਤੁਹਾਡੇ ਕੋਲੇ ਹੋਣੇ ਚਾਹੀਦੇ ਆ। ਤੇ ਇੱਕ ਅਜੀਬ ਜੀ ਤਰ੍ਹਾਂ ਦੀ ਮੈਂ ਪਿਕਚਰ ਦੇਖੀ ਆ ਜੀ, ਸਾਡੇ ਦੋਸਤਾਂ ਮਿੱਤਰਾਂ ਨੇ ਮਾਸਕ ਵੀ ਪਾਏ ਹੁੰਦੇ ਆ, ਉਹ ਜਿਵੇਂ ਇਸ ਤਰ੍ਹਾਂ ਹੁੰਦਾ ਵੀ ਗਲ ਪਿਆ ਢੋਲ ਵਜਾਉਣਾ, ਉਵੇਂ ਹੀ ਆ ਵੀ ਕੰਨਾਂ ਤੇ ਉਹਦੀਆਂ ਤਣੀਆਂ ਜੀਆਂ ਪਾ ਲੈਂਦੇ ਆ, ਤੇ ਜਦੋਂ ਜੀ ਕਰਦਾ ਨੱਕ ਤੋਂ ਥੱਲੇ ਮਾਸਕ ਕਰ ਲੈਂਦੇ, ਮੂੰਹ ਤੇ ਕਰ ਲੈਂਦੇ, ਮੂੰਹ ਤੋਂ ਥੱਲੇ ਦਾੜੀ ਤੇ ਕਰ ਲੈਂਦੇ ਆ, ਉਵੇਂ ਮਾਸਕ ਪਾਏ ਦਾ ਕੋਈ ਫਾਇਦਾ ਨੀ ਦੋਸਤੋ। ਮਾਸਕ ਪਾਓ ਚੰਗੀ ਤਰ੍ਹਾਂ, ਤੇ ਜੇ ਨਹੀਂ ਪਾਉਣਾ ਤੇ ਫਿਰ ਘਰੇ ਬੈਠੋ ਜੀ, ਆਪਦੇ ਆਰਾਮ ਦੇ ਨਾਲ ਮੌਜਾਂ ਕਰੋ, ਘਰੇ ਤਾਸ਼ ਖੇਡੋ, ਕੈਰਮ ਬੋਰਡ ਖੇਲੋ, ਟੀਵੀ ਦੇਖੋ, ਰੇਡੀਓ ਸੁਣੋ, ਬਾਹਰ ਨਾ ਜਾਓ ਦੋਸਤੋ ਫਿਰ ਤੁਸੀਂ। ਤੇ ਜੇ ਮਾਸਕ ਪਾਇਆ ਹੀ ਆ ਤੇ ਫਿਰ ਭਾਈ ਚੰਗੀ ਤਰ੍ਹਾਂ ਹੀ ਪਾ ਲਓ, ਤੇ ਫਿਰ ਇਹ ਕੋਈ ਤਰੀਕਾ ਨੀ ਗਾ, ਉਹਦੇ ਨਾਲ ਇਸ ਤਰ੍ਹਾਂ ਹੁੰਦਾ, ਉਹਦੇ ਨਾਲ ਤੁਹਾਡਾ ਬਚਾਅ ਨੀ ਹੁੰਦਾ ਗਾ, ਕਿਉਂਕਿ ਅਸੀਂ ਕਈ ਸਰਫਸਿਸ ਨੂੰ ਟੱਚ ਕਰਦੇ ਹਾਂ, ਕਿਤੇ ਦਰਵਾਜ਼ਾ ਖੋਲਦੇ ਹਾਂ, ਕੁੰਡੇ ਨੂੰ ਟੱਚ ਕੀਤਾ, ਹੈਂਡਲ ਨੂੰ ਟੱਚ ਕੀਤਾ, ਕਾਰ ਨੂੰ ਟੱਚ ਕੀਤਾ, ਗਰੋਸਰੀ ਲਈ ਜਿਹੜੀਆਂ ਕਾਰਟਸ ਆ ਉਹਨੂੰ ਟੱਚ ਕਰਦੇ ਹਾਂ, ਫਿਰ ਆਪਾਂ ਉਸੇ ਹੱਥ ਨਾਲ ਮਾਸਕ ਨੂੰ ਥੱਲੇ ਪਾ ਲੈਂਦੇ। ਆਪਾਂ ਨੂੰ ਇੱਕ ਭਰਮ ਹੀ ਹੁੰਦਾ ਵੀ ਮਾਸਕ ਪਾਇਆ ਹੋਇਆ, ਮਾਸਕ ਨੂੰ ਥੱਲੇ ਕਰ ਲੈਂਦੇ ਹਾਂ, ਜਦੋਂ ਜੀ ਕਰਦਾ ਮਾਸਕ ਨੂੰ ਹੱਥ ਲਾਉਣੇ ਤੇ ਉੱਤੇ ਨੂੰ ਕਰ ਲੈਂਦੇ, ਐਂ ਨੀ ਗੱਲ ਬਣਦੀ। ਚੰਗੀ ਤਰ੍ਹਾਂ ਪਾਓ ਮਾਸਕ, ਅਸੂਲ ਬਣਾਓ ਵੀ ਮਾਸਕ ਪਾ ਲਿਆ ਤੇ ਹੱਥ ਆਪਾਂ ਮਾਸਕ ਨੂੰ ਨੀ ਲਾਉਣਾ, ਤੇ ਹੱਥ ਆ ਜਿਹੜਾ ਉਹ ਆਪਾਂ ਬਾਰ ਬਾਰ ਸੈਨੇਟਾਈਜ਼ ਕਰਨਾ। ਹੁਣ ਤਾਂ ਵਾਈਪਸ ਆ ਜਿਹੜੀਆਂ ਸਟੋਰਾਂ ਦੇ ਵਿੱਚ ਜਾਓ, ਵੀ ਬਾਹਰ ਵਾਈਪਸ ਪਈਆਂ ਹੁੰਦੀਆਂ, ਉਹ ਕਾਰਡਸ ਆ ਜਿਹੜੀਆਂ ਉਹ ਵੀ ਤੁਹਾਨੂੰ ਸੈਨੇਟਾਈਜ਼ ਕਰਕੇ ਦਿੰਦੇ ਆ। ਕੇਅਰਲੈਸ ਨਾ ਹੋਵੋ, ਕੇਅਰਲੈਸ ਹੁੰਦੇ ਆ ਤੇ ਫਿਰ ਤੁਹਾਨੂੰ ਪਤਾ ਕਿ ਉਹ ਕੋਟੇਸ਼ਨ ਯਾਦ ਆ ਜਾਂਦੀ ਹੈ, ਸਾਵਧਾਨੀ ਹਟੀ ਦੁਰਘਟਨਾ ਘਟੀ। ਕਿਸੇ ਜਿਵੇਂ ਦੱਸਿਆ ਸੀਗਾ, ਤੁਸੀਂ ਸਾਰੇ ਸਿਆਣੇ ਹੋ, ਪੜ੍ਹੇ ਲਿਖੇ ਹੋ, ਜਦੋਂ ਇੱਕ ਵਾਰੀ ਇਹ ਸਾਰਾ ਕੁਛ ਖੁੱਲਣਾ ਜਾਂ ਖੁੱਲ ਰਿਹਾ, ਜਿਵੇਂ ਪਹਿਲਾਂ ਕਿਆਸ ਲਈ ਕੀਤੀ ਜਾ ਰਹੀ ਸੀ, ਕੇਸਿਸ ਆ ਜਿਹੜੇ ਉਹ ਵੱਧ ਰਹੇ ਨੇ, ਆਪਣੇ ਆਪ ਦਾ ਬਚਾਅ ਰੱਖੋ, ਆਪਣੇ ਆਪ ਦਾ ਬਚਾਅ ਰੱਖੋ, ਪਰਿਵਾਰ ਦਾ ਬਚਾਅ ਰਹਿ ਜੂਗਾ ਜੀ, ਪਰਿਵਾਰ ਦਾ ਬਚਾਅ ਹੋ ਗਿਆ ਤਾਂ ਇਕੱਲੇ ਇਕੱਲੇ ਪਰਿਵਾਰ ਦਾ ਬਚਾਅ ਹੋ ਗਿਆ, ਸਾਡੇ ਸਮਾਜ ਦਾ ਬਚਾਅ ਹੋ ਗਿਆ, ਤੇ ਨਹੀਂ ਤਾਂ ਦੇਖ ਲਓ ਜੀ, ਆ ਸਾਡੇ ਸਾਊਥ ਵਾਲੇ ਪਾਸੇ ਲੱਖਾਂ ਦੀ ਗਿਣਤੀ ਚ, ਮਿਲੀਅਨ ਦੀ ਗਿਣਤੀ ਚ ਪੇਸ਼ੈਂਟਸ ਆ ਰਹੇ ਨੇ ਬ੍ਰਾਜ਼ੀਲ ਦੇ ਵਿੱਚ, ਇੰਡੀਆ ਦੇ ਵਿੱਚ, ਇਸ ਕਰਕੇ ਥੋੜਾ ਜਿਹਾ ਖਿਆਲ ਰੱਖੋ। ਜਿਵੇਂ ਮੈਂ ਕਿਹਾ ਕਿ ਬ੍ਰੈਂਪਟਨ ਸਿਟੀ ਵਾਲੇ ਨੇ ਤਾਂ ਫਿਰ ਦੇਖੋ ਅਵੇਅਰਨੈਸ ਕੈਂਪੇਨ ਹੀ ਆ ਇਹ, ਉਹਨਾਂ ਨੇ ਮੇਲ ਕੀਤੇ ਨੇ ਤੁਹਾਨੂੰ ਮਾਸਕ ਤਿੰਨ ਤਿੰਨ ਉਹ ਵੀ ਵਰਤ ਲਿਓ, ਹੈ ਤਾਂ ਡਿਸਪੋਜ਼ੇਬਲ। ਚਲੋ ਡਿਸਪੋਜ਼ੇਬਲ ਦਾ ਮਤਲਬ ਇੱਕ ਵਾਰੀ ਵਰਤੇ ਜਾਣੇ ਆ, ਕੋਈ ਗੱਲ ਨੀ ਜੀ। ਤੁਸੀਂ ਮਤਲਬ ਖਿਆਲ ਰੱਖੋ ਦੋਸਤੋ, ਤੇ ਹੱਥਾਂ ਨੂੰ ਬਾਰ ਬਾਰ ਵਾਸ਼ ਕਰਦੇ ਰਹੋ ਪ੍ਰੋਪਰਲੀ, ਬਿਨਾਂ ਮਤਲਬ ਤੋਂ ਜਾਓ ਨਾ। ਉਹ ਵੇਲੇ ਗਏ ਜਦੋਂ ਆਪਾਂ ਸੈਰ ਕਰਨ ਦੇ ਲਈ ਮਾਲ ਦੇ ਵਿੱਚ ਚਲੇ ਜਾਂਦੇ ਸੀ, ਬਾਹਰ ਖੁੱਲੇ ਚ ਸੈਰ ਕਰ ਲਓ, ਤੇ ਮਤਲਬ ਆਪਣੀ ਸਿਹਤ ਦਾ ਖਿਆਲ ਰੱਖੋ। ਖੈਰ ਜੀ, ਕਿਤੇ ਕਿਤੇ ਮੈਨੂੰ ਯਾਦ ਆ ਜਾਂਦਾ ਵੀ ਇਹ ਗੱਲਾਂ ਸਾਰੀਆਂ ਨਾ ਵੈਸੇ ਤਾਂ ਹੈਗੀਆਂ ਇਹ ਆਮ ਪੜ੍ਹਾਈ ਲਿਖਾਈ ਚ ਆਉਂਦੀਆਂ ਨੇ, ਪਰ ਸਾਡੀ ਜਿਹੜੀ ਆਮ ਪੜ੍ਹਾਈ ਲਿਖਾਈ ਸਾਨੂੰ ਸਕੂਲਾਂ ਚ ਕਰਾਈ ਗਈ ਹੈ, ਪਤਾ ਨੀ ਕਿਉਂ ਹੁਣ ਉਮਰ ਦੇ ਇਸ ਪੜਾਅ ਤੇ ਜਾ ਕੇ ਇਸ ਤਰ੍ਹਾਂ ਲੱਗਣ ਲੱਗ ਗਿਆ ਵੀ ਬਿਲਕੁਲ ਹੀ ਨਿਕੰਮੀ ਸੀਗੀ ਉਹ ਪੜ੍ਹਾਈ। ਹਾਲਾਂਕਿ ਜਿਹੜੀਆਂ ਚੀਜ਼ਾਂ ਬਾਹਰੋਂ ਸਿੱਖੀਆਂ ਨੇ, ਜਿਹੜੀਆਂ ਸਾਨੂੰ ਪੜ੍ਹਾਈਆਂ ਨਹੀਂ ਗਈਆਂ, ਉਹ ਜ਼ਿਆਦਾ ਅਹਿਮੀਅਤ ਰੱਖਦੀਆਂ ਨੇ। ਨਹੀਂ ਤਾਂ ਸਕੂਲਾਂ, ਕਾਲਜਿਸ, ਯੂਨੀਵਰਸਿਟੀ ਚ, ਮੈਂ ਉਹ ਆਪਣੇ ਦੇਸ਼ਾਂ ਦੀ ਗੱਲ ਕਰਦੇ ਹਾਂ, ਇਸ ਦੇਸ਼ ਦੀ ਗੱਲ ਵੀ ਕਰਾਂਗੇ, ਤੇ ਉਹਨੇ ਫੋਕਾ ਹੰਕਾਰ ਜਾਂ ਤਾਂ ਪੈਦਾ ਜ਼ਰੂਰ ਕਰਤਾ ਮਨ ਦੇ ਵਿੱਚ। ਨਾ ਤਾਂ ਉਹ ਪੜ੍ਹਾਈ ਲਿਖਾਈ ਕੰਮ ਦੀ ਸੀ, ਕੋਈ ਵੇਲਾ ਹੁੰਦਾ ਸੀ ਪਹਿਲਾਂ ਚਲੋ ਜਦੋਂ ਸਾਡੇ ਤੋਂ ਵੱਡੀ ਉਮਰ ਦੇ ਸਾਡੇ ਚਾਚੇ ਤਾਏ ਜਾਂ ਕਹਿ ਲਓ ਪਿਤਾ ਜੀ ਉਦੋਂ ਪੜ੍ਹਦੇ ਹੁੰਦੇ ਸੀਗੇ, ਉਹ ਵੱਖਰੀਆਂ ਗੱਲਾਂ ਨੇ, ਉਦੋਂ ਤਾਂ ਜੋਬ ਵੀ ਮਿਲ ਜਾਂਦਾ ਸੀ ਸਰਕਾਰੀ, ਤੇ ਜਿਵੇਂ ਪੜ੍ਹਾਈ ਲਿਖਾਈ ਨਿਕੰਮਾ ਕਰ ਦਿੰਦੇ ਬੰਦੇ ਨੂੰ, ਉਵੇਂ ਸਰਕਾਰੀ ਜੋਬ ਕੰਮ ਕਰਨ ਵਾਲੇ ਨੂੰ ਬਿਲਕੁਲ ਨਿਕੰਮਾ ਕਰ ਦਿੰਦੇ। ਜਿਹੜਾ ਸਰਕਾਰੀ ਜੋਬ ਕਰਨ ਲੱਗ ਗਿਆ ਉਹ ਬਾਅਦ ਚ ਕੰਮ ਨੀ ਸੀ ਕਰ ਸਕਦਾ। ਇਹਦਾ ਮਤਲਬ ਪੜ੍ਹਾਈ ਲਿਖਾਈ ਤੇ ਪੜ੍ਹਾਈ ਲਿਖਾਈ ਦੇ ਆਸਰੇ ਜਿਹੜਾ ਰਹਿ ਗਿਆ ਬੰਦਾ, ਉਹ ਸੋਹਣੇ ਤਰੀਕੇ ਨਾਲ ਜ਼ਿੰਦਗੀ ਜਿਉਣੀ ਭੁੱਲ ਗਿਆ। ਪੈਸੇ ਪੁਸਤਾ ਜ਼ਰੂਰ ਬਣ ਜਾਂਦੇ ਸੀ, ਪੈਨਸ਼ਨ ਮੋਟੀ, ਅੱਜ ਕੱਲ੍ਹ ਕਹਿੰਦੇ ਇੱਕ ਇੱਕ ਲੱਖ ਰੁਪਈਆ ਤਾਂ ਪੈਨਸ਼ਨ ਹੀ ਮਿਲਦੀ ਹੈ ਜਿਹੜਾ ਇੰਡੀਆ 'ਚ ਜੋਬ ਕਰ ਗਿਆ, ਬਾਕੀ ਮੋਟੀ ਕਮਾਈ ਉੱਤੋਂ। ਇਸੇ ਕਰਕੇ ਦੇਖਿਆ ਕਿ ਬਾਹਰਲੇ ਦੇਸ਼ਾਂ ਜਿਹੜੇ ਉੱਥੇ ਜੋਬ ਕਰਕੇ ਲੋਕ ਆਏ ਨੇ, ਜੋਬ ਕਰਦੇ ਆਏ ਨੇ, ਜਿਹੜੇ ਉੱਥੇ ਪੜ੍ਹੇ ਨੇ, ਉਹ ਕਈ ਵਾਰੀ ਬਾਹਰਲੇ ਦੇਸ਼ਾਂ ਦੇ ਵਿੱਚ ਆ ਕੇ ਜਦੋਂ ਆਪਣੇ ਆਪ ਨੂੰ ਨਹੀਂ ਬਦਲਦੇ, ਹੰਕਾਰ ਦੇ ਨਾਲ ਗਰਦਨ ਉੱਚੀ ਚੱਕੀ ਰੱਖਦੇ, ਵਿੱਚ ਤਾਂ ਬਹੁਤ ਪੜ੍ਹੇ ਲਿਖੇ ਆ, ਇੱਥੇ ਆ ਕੇ ਫਿਰ ਉਹਨਾਂ ਨੇ ਗਰਾਰੀਆਂ ਜਿਹੀਆਂ ਫਿੱਟ ਨਹੀਂ ਆਉਂਦੀਆਂ, ਇੱਥੇ ਉਹ ਬਹੁਤਾ ਸਫਲ ਨਹੀਂ ਹੁੰਦੇ ਗੇ। ਕਾਰਨ ਇਹੀ ਹੈ ਵੀ ਪੜ੍ਹਾਈ ਲਿਖਾਈ ਤਾਂ ਹੋਣੀ ਚਾਹੀਦੀ ਸੀ ਇਸ ਤਰ੍ਹਾਂ ਵੀ ਜਿਹੜੀ ਸਾਨੂੰ ਜ਼ਿੰਦਗੀ ਦੇ ਹਰੇਕ ਖੇਤਰ 'ਚ ਸਫਲ ਬਣਾ ਦੇ, ਪਰ ਉਹ ਪੜ੍ਹਾਈ ਲਿਖਾਈ ਨੇ ਸਾਡੀ ਮੱਤ ਮਾਰਤੀ, ਇੱਕ ਫੀਲਡ ਦੀ ਪੜ੍ਹਾਈ ਲਿਖਾਈ ਕਰਤੀ, ਉਹ ਫੀਲਡ ਦੇ ਵਿੱਚ ਕੁਛ ਸਿੱਖਿਆ ਨਹੀਂ, ਰੱਟੇ ਮਾਰੇ, ਰੱਟੇ ਮਾਰ ਕੇ ਪਾਸ ਹੁੰਦੇ ਰਹੇ, ਮੈਰਿਟ ਲਿਸਟ ਵੀ ਆਉਂਦੇ ਰਹੇ, ਪਰ ਜਿਹੜੀ ਜ਼ਿੰਦਗੀ ਦੇ ਵਿੱਚ ਕੰਮ ਆਉਣੀਆਂ ਸੀ ਗੱਲਾਂ, ਉਹ ਪੜ੍ਹਾਈ ਲਿਖਾਈ ਕਿਸੇ ਨੇ ਕਰਾਈ ਨਹੀਂ, ਉਸ ਸਿਲੇਬਸ ਦਾ ਹਿੱਸਾ ਵੀ ਨਹੀਂ ਸੀ। ਤੇ ਇਸ ਕਰਕੇ ਲੱਗਦਾ ਇਸ ਤਰ੍ਹਾਂ ਬਈ ਜਿਹੜੇ ਤਾਂ ਸਰਕਾਰੀ ਸਰਕਾਰੀ ਜੋਬ ਕਰਦੇ ਰਹਿ ਗਏ ਉਹ ਤਾਂ ਚਲੋ ਮੋਟੀਆਂ ਪੈਨਸ਼ਨਾਂ ਲੈ ਲਈਆਂ, ਜਾਂ ਜਿਹੜੇ ਪ੍ਰਾਈਵੇਟ ਜੋਬ ਕਰਦੇ ਰਹੇ ਉਹਨਾਂ ਨੂੰ ਵੀ ਠੀਕ ਰਿਹਾ, ਪਰ ਕਈ ਵਾਰੀ ਇਸ ਤਰ੍ਹਾਂ ਦੇਖਿਆ ਵੀ ਸਗੋਂ ਜਿਹੜੇ ਨਹੀਂ ਪੜ੍ਹੇ ਲਿਖੇ ਤੇ ਉਹ ਜ਼ਿੰਦਗੀ ਦੇ ਵਿੱਚ ਜ਼ਿਆਦਾ ਸਫਲ ਹੋ ਗਏ। ਹੁਣ ਫਰਕ ਕਿੱਥੇ ਰਿਹਾ? ਫਰਕ ਇੱਥੇ ਰਿਹਾ ਕਿ ਜਿਹੜੀ ਪੜ੍ਹਾਈ ਲਿਖਾਈ ਸਾਨੂੰ ਕਰਾਈ ਗਈ ਹੈ ਉਹਨੇ ਸਾਨੂੰ ਜ਼ਿੰਦਗੀ ਜਿਉਣ ਵੀ ਨਹੀਂ ਸਿਖਾਈ। ਨਹੀਂ ਤਾਂ ਇਹ ਕਾਮਨ ਸੈਂਸ ਦੀਆਂ ਗੱਲਾਂ ਹੀ ਬਣਾ ਵੀ ਮਾਸਕ ਵਰਤਣਾ ਹੀ ਕਾਮਨ ਸੈਂਸ ਦੀ ਗੱਲ ਆ, ਆਪਾਂ ਕੱਲ ਪਰਸੋਂ ਦੀ ਗੱਲ ਕਰਦੇ ਇਹ ਪਿਓਰਲੀ ਕਾਮਨ ਸੈਂਸ ਆ, ਪਰ ਪ੍ਰੋਬਲਮ ਤਾਂ ਇਹ ਆ ਕਿ ਕਾਮਨ ਸੈਂਸ ਆ ਜਿਹੜੀ ਉਹ ਹੀ ਬਹੁਤ ਵਾਰੇ ਪੜ੍ਹੇ ਲਿਖੇ ਬੰਦਿਆਂ ਨੂੰ ਵੀ ਨਹੀਂ ਪਤਾ ਹੁੰਦੀਆਂ ਗੱਲਾਂ ਕਾਮਨ ਸੈਂਸ ਦੀਆਂ, ਉਹਨਾਂ ਨੂੰ ਆਪਣੇ ਫੀਲਡ ਬਾਰੇ ਜਾਣਕਾਰੀ ਹੁੰਦੀ ਹੈ। ਪੜ੍ਹਾਈ ਲਿਖਾਈ ਤਾਂ ਅਸਲ 'ਚ ਚਾਹੀਦੀ ਇਹ ਜੀ ਹੈ ਵੀ ਉਹ ਬੰਦੇ ਨੂੰ ਬੰਦਾ ਬਣਾਵੇ ਤੇ ਜ਼ਿੰਦਗੀ ਸਿਖਾਉਣ, ਜ਼ਿੰਦਗੀ ਜਿਉਣ ਦਾ ਬਲ ਸਿਖਾਵੇ, ਪਰ ਜਦੋਂ ਆਲੇ ਦੁਆਲੇ ਝਾਤੀ ਮਾਰ ਕੇ ਵੇਖਦੇ ਹਾਂ ਤੇ ਉਹ ਇਸ ਤਰ੍ਹਾਂ ਲੱਗਦਾ ਵੀ ਜ਼ਿੰਦਗੀ ਜਿਉਣ ਦਾ ਬਲ ਉਹਨਾਂ ਨੂੰ ਜ਼ਿਆਦਾ ਆਉਂਦਾ ਜਿਨ੍ਹਾਂ ਨੇ ਸਕੂਲਾਂ ਕਾਲਜਾਂ 'ਚ ਘੱਟ ਪੜ੍ਹਾਈ ਕੀਤੀ ਹੈ, ਜਾਂ ਜਿਨ੍ਹਾਂ ਦੇ ਨੰਬਰ ਆ ਜਿਹੜੇ ਘੱਟ ਰਹੇ। ਈਵਨ ਜ਼ਿੰਦਗੀ ਜਿਉਣ ਦਾ ਬਲ ਤੁਸੀਂ ਇਮਾਨਦਾਰੀ ਨਾਲ ਆਪਣੇ ਪਿੰਡ 'ਚ, ਆਪਣੇ ਇਲਾਕੇ 'ਚ ਝਾਤੀ ਮਾਰ ਕੇ ਵੇਖੋ ਵੀ ਜਿਹੜਾ ਕੋਈ ਬੰਦਾ ਪੜ੍ਹ ਗਿਆ, ਪਹਿਲੀ ਗੱਲ ਤਾਂ ਉਹ ਮਾਂ ਪਿਓ ਨਾਲ ਟੁੱਟ ਗਿਆ, ਜੇ ਤਿੰਨ ਚਾਰ ਭਰਾ ਨੇ, ਮੈਂ ਸੱਚਾਈ ਜ਼ਿੰਦਗੀ ਦੀ ਠੋਸ ਸੱਚਾਈ ਦੱਸ ਰਿਹਾ ਤੁਹਾਨੂੰ, ਜਿਹੜੇ ਮਾਂ ਪਿਓ ਨੇ ਉਹਨਾਂ ਨੂੰ ਸਾਂਭਦਾ ਪਿੰਡ ਦੇ ਵਿੱਚ ਜਿਹੜਾ ਰਹਿ ਰਿਹਾ ਹੁੰਦਾ ਇੱਕ ਭਰਾ, ਬਾਕੀ ਤਾਂ ਸਭ ਉਡਾਰੀ ਮਾਰ ਜਾਂਦੇ ਆ। ਇਹਦਾ ਮਤਲਬ ਮਾਂ ਪਿਓ ਦੀ ਸੇਵਾ ਉਹ ਵੀ ਪੜ੍ਹਨ ਲਿਖਣ ਨੇ ਛੱਡਤੀ। ਪੜ੍ਹਨ ਲਿਖਣ ਵਾਲਾ ਬੰਦਾ ਆਪਣੇ ਆਪ ਨੂੰ ਇੰਨਾ ਸਿਆਣਾ ਸਮਝਦਾ ਵੀ ਦੂਜੇ ਨੂੰ ਕੀੜਾ ਮਕੌੜਾ ਹੀ ਸਮਝਦਾ, ਦੂਜੇ ਨਾਲ ਬੋਲਣਾ ਹੀ ਛੱਡ ਦਿੰਦਾ। ਇੱਕ ਇੱਕ ਪੰਜਾਬੀ 'ਚ ਕਹਾਵਤ ਆ ਵੀ ਪਤਾ ਨਹੀਂ ਉਹਨੂੰ ਦੂਜਿਆਂ 'ਚੋਂ ਆਪਣੇ 'ਚੋਂ ਹੀ ਸਮੈਲ ਆਉਣ ਲੱਗ ਜਾਂਦੀ ਹੈ। ਅੱਛਾ, ਦੂਜੀ ਗੱਲ ਇਹ ਆ ਜਿਹੜਾ ਥੋੜਾ ਜਿਹਾ ਪੜ੍ਹਿਆ ਲਿਖਿਆ ਬੰਦਾ ਜੋਬ ਕਰਨ ਲੱਗ ਗਿਆ, ਵਾਈਟ ਕਾਲਰ ਜੋਬ, ਉਹ ਸੈਲਫਿਸ਼ ਹੋ ਜਾਂਦਾ, ਉਹ ਹਰੇਕ ਥਾਂ ਉਹਦੀ ਇਲ ਵਰਗੀ ਅੱਖ ਹੁੰਦੀ ਹੈ ਵੀ ਜਿੱਥੋਂ ਮੈਨੂੰ ਪੈਸਾ ਮਿਲਣਾ ਮੈਂ ਤਾਂ ਕੰਮ ਹੀ ਉੱਥੇ ਕਰਨਾ, ਨਹੀਂ ਤਾਂ ਮੈਂ ਕੰਮ ਹੀ ਨਹੀਂ ਕਰਨਾ। ਇਸ ਤੋਂ ਵੀ ਵੱਡੀ ਸੱਚਾਈ ਸਾਡੇ ਸਮਾਜ ਦੀ ਵੀ ਜਿਹੜੇ ਪੜ੍ਹੇ ਲਿਖੇ ਸਾਡੀ ਉਮਰ ਦੇ ਸੀ ਜਾਂ ਸਾਥੋਂ ਥੋੜੇ ਜਿਹੇ ਵੱਡੇ ਸੀ ਜਾਂ ਸਾਥੋਂ ਥੋੜੇ ਜਿਹੇ ਛੋਟੇ ਸੀ, ਉਹ ਰਿਸ਼ਵਤ ਦੇ ਕੇ ਜੋਬ ਕਰਨ ਲੱਗੇ ਤੇ ਉਹਨਾਂ ਦਾ ਨਿਸ਼ਾਨਾ ਵੀ ਇਹੀ ਬਣ ਗਿਆ ਵੀ ਆਪਾਂ ਕਮਾਈ ਕਰਨੀ ਹੈ, ਕੰਮ ਕੁੰਮ ਆਪਾਂ ਡੱਕਾ ਭੰਨ ਕੇ ਦੂਰਾ ਨਹੀਂ ਕਰਨਾ, ਇਸ ਸਿਸਟਮ ਨੂੰ ਚੂਸਣਾ, ਬਸ ਚੂਸੀ ਜਾਣਾ, ਨਾਲ ਦਿਆਂ ਨੂੰ ਵੀ ਚੂਸੀ ਜਾਣਾ, ਬਸ ਜਿੱਥੇ ਦਾਲ ਲੱਗਦਾ ਲਾਈ ਚੱਲੋ। ਪਿਓਰ ਪੰਜਾਬੀ ਜਿਹਨੂੰ ਕਹਿੰਦੇ ਆ ਨਾ ਹਰਾਮ ਦੀ ਕਮਾਈ, ਉਹਨਾਂ ਦਾ ਪੂਰਾ ਜ਼ੋਰ ਲੱਗਿਆ ਰਿਹਾ। ਕੋਈ ਦੋ ਚਾਰ ਬੰਦੇ ਹੀ ਸੀ ਜਿਹੜੇ ਇਮਾਨਦਾਰ ਰਹੇ, ਇਹਨਾਂ ਮਤਲਬ ਪੜ੍ਹਾਈ ਲਿਖਾਈ ਨੇ ਜਿਹੜਾ ਜ਼ਿੰਦਗੀ ਜਿਉਣ ਦਾ ਵੱਲ ਸਿਖਾਉਣਾ ਸੀ ਵੀ ਬੰਦਾ ਤੂੰ ਪੜ੍ਹ ਲਿਖ ਗਿਆ, ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਣੀ ਹੈ, ਵਧੀਆ ਇਨਸਾਨ ਬਣਨਾ, ਤੇ ਆਪਣੀ ਜਿਹੜੀ ਤੇਰੇ ਕੋਲੇ ਪੜ੍ਹਾਈ ਲਿਖਾਈ ਨਾਲ ਜਿਹੜੀ ਤੇਰੇ ਕੋਲੇ ਸਕਿੱਲ ਆ ਗਈ, ਕਲਾ ਆ ਗਈ, ਉਹਦੇ ਨਾਲ ਆਪਣੇ ਆਪਣਿਆਂ ਨੂੰ ਵੀ ਨਾਲ ਲੈ ਕੇ ਤੁਰਨਾ। ਉਹ ਆਪਣਿਆਂ ਨੂੰ ਤਾਂ ਭੁੱਲ ਗਿਆ, ਆਪਣਿਆਂ ਨੂੰ ਚੂੰਡਣ ਲੱਗ ਗਿਆ। ਇਹ ਇੰਡੀਆ ਦੇ ਵਿੱਚ ਦੇਖੋ, ਮੈਂ ਕੋਈ ਨੁਕਤਾ ਚਿੰਨ ਨੀ ਕਰ ਰਿਹਾ, ਹੁੰਦਾ ਯਾਰ ਬੋਲਦਾ, ਜਿੰਨੇ ਤੁਸੀਂ ਬਹੁਤ ਵੱਡੀ ਗਿਣਤੀ ਚ ਮੁਲਾਜ਼ਮ ਦੇਖ ਲਓਗੇ, ਉਹ ਇੰਡੀਆ ਚ ਵੀ ਕਰਪਟ ਸੀ ਸਰਕਾਰੀ ਮੁਲਾਜ਼ਮ, ਇੱਥੇ ਵੀ ਆ ਗਏ, ਇੱਥੇ ਵੀ ਉਹ ਟੇਢੇ ਮੇਢੇ ਤਰੀਕੇ ਨਾਲ ਨਾ ਉਹ ਇਸ ਸਿਸਟਮ ਨੂੰ ਅਬਿਊਜ਼ ਜ਼ਿਆਦਾ ਕਰਦੇ ਨੇ। ਤੇ ਜਿਹੜੇ ਘੱਟ ਪੜ੍ਹੇ ਲਿਖੇ ਹੁੰਦੇ ਨੇ, ਜਿਨ੍ਹਾਂ ਨੂੰ ਸਰੀਰਕ ਕੰਮ ਜਿਨ੍ਹਾਂ ਨੇ ਜ਼ਿਆਦਾ ਕੀਤਾ ਹੁੰਦਾ, ਤੇ ਉਹ ਇੱਥੇ ਵੀ ਕੰਮ ਇਮਾਨਦਾਰੀ ਨਾਲ ਕਰਦੇ ਨੇ। ਇਹ ਪੜ੍ਹੇ ਲਿਖੇ ਜ਼ਿਆਦਾ ਜਿਹੜੇ ਉੱਥੇ ਵੀ ਮੂਰਖ ਬਣਾਉਂਦੇ ਸੀ, ਇੱਥੇ ਵੀ ਮੂਰਖ ਬਣਾਉਂਦੇ ਆ। ਮਤਲਬ ਜ਼ਿੰਦਗੀ ਜਿਉਣ ਦਾ ਬਲ ਤਾਂ ਫਿਰ ਨਹੀਂ ਆਇਆ ਸਾਨੂੰ। ਇਹਦਾ ਮਤਲਬ ਪੜ੍ਹਾਈ ਲਿਖਾਈ ਦੇ ਵਿੱਚ ਬੇਸਿਕ ਨੁਕਸ ਇਹ ਸੀ ਸਾਡੀ ਚ ਵੀ ਇਸ ਪੜ੍ਹਾਈ ਲਿਖਾਈ ਨੇ ਸਾਨੂੰ ਚੰਗੇ ਆਇਆ, ਬਲਕਿ ਦਾਲ ਆ ਕੇ ਟੁੱਕੇ ਲਾ ਕੇ ਪੈਸੇ ਕਮਾਉਣ ਦਾ ਢੰਗ ਤਰੀਕਾ ਸਿਖਾਇਆ, ਤੇ ਪੈਸੇ ਇਸ ਤਰੀਕੇ ਦੇ ਨਾਲ ਪੈਸੇ ਬਣਾਉਣ ਦਾ ਢੰਗ ਤਰੀਕਾ ਸਿਖਾਇਆ ਵੀ ਦਿਲ ਦੇ ਤਾਂ ਸਿਕੰਦਰ ਨੇ ਕਿਹਾ ਪੋਰਸ ਤੂੰ ਬਹੁਤ ਬਹਾਦਰ ਆ, ਜੇ ਕਿਤੇ ਮੈਂ ਹਾਰ ਜਾਂਦਾ ਤੂੰ ਕੀ ਕਰਦਾ, ਤੂੰ ਇੱਕ ਰਾਜੇ ਨੂੰ ਦੂਜੇ ਰਾਜੇ ਨਾਲ ਕੀ ਕਰਨਾ ਚਾਹੀਦਾ। ਉਹ ਕਹਿੰਦਾ ਵੀ ਇੱਕ ਰਾਜੇ ਨੂੰ ਦੂਜੇ ਰਾਜੇ ਦੇ ਨਾਲ ਜਿਹੋ ਜਿਹਾ ਵਰਤਾਅ ਕਰਨਾ ਚਾਹੀਦਾ, ਮੇਰੇ ਨਾਲ ਉਹ ਜਿਹਾ ਵਰਤਾਅ ਕਰ ਲਾ। ਸਿਕੰਦਰ ਨੇ ਇਹਨੂੰ ਮਾਫ਼ ਕਰਤਾ। ਜ਼ਿੰਦਗੀ ਚ ਕਦੇ ਸੁਣਿਆ ਇੱਕ ਬਹਾਦਰ ਬੰਦਾ ਦੂਜੇ ਬਹਾਦਰ ਬੰਦੇ ਨੂੰ ਮਿਲਿਆ ਹੋਵੇ ਤੇ ਉਹ ਅੜਿੱਕੇ ਆਇਆ ਹੋਵੇ ਤੇ ਪਹਿਲਾਂ ਹੀ ਉਹਦੀਆਂ ਜੜ੍ਹਾਂ ਵੱਢ ਦਿੰਦਾ? ਨਾ ਸਾਡੇ ਚ ਮਾਫ਼ ਕਰਨ ਵਾਲਾ ਕੋਨਸੈਪਟ ਆ, ਨਾ ਮਾਫ਼ੀ ਮੰਗਣ ਵਾਲਾ ਕੋਨਸੈਪਟ ਆ, ਨਾ ਮਾਫ਼ ਕਰਨ ਵਾਲਾ ਕੋਨਸੈਪਟ ਆ। ਸਾਨੂੰ ਪਤਾ ਹੀ ਨਹੀਂ ਵੀ ਜਿਹੜਾ ਬੰਦਾ ਗਲਤੀ ਕਰਦਾ ਉਹ ਘੱਟ ਸਫ਼ਰ ਕਰਦਾ, ਜਿਹੜਾ ਬੰਦਾ ਮਾਫ਼ ਕਰਦਾ ਉਹ ਬੰਦਾ ਡੇਲੀ ਸਫ਼ਰ ਕਰਦਾ, ਕਿਉਂਕਿ ਉਹਦੀਆਂ ਕੀਤੀਆਂ ਗਲਤੀਆਂ ਇੱਕ ਵਾਰ ਤਾਂ ਉਹਨੇ ਮਾਫ਼ ਕਰਤਾ, ਪਰ ਹਰ ਰੋਜ਼ ਉਹਨੂੰ ਹੌਂਡ ਕਰਦੀਆਂ, ਹਰ ਰੋਜ਼ ਚੜਾਉਂਦੀਆਂ ਤੇ ਹਰ ਰੋਜ਼ ਆਪਣੇ ਮਨ ਤੇ ਬੋਝ ਰੱਖ ਕੇ ਉਹ ਬੰਦਾ ਮਾਫ਼ ਕਰਦਾ ਵੀ ਕੋਈ ਗੱਲ ਨੀ, ਇਹਨੇ ਬਗਾਨਾ ਜਾਂ ਪਰਾਇਆ ਨੇ ਗਲਤੀ ਕਰਤੀ ਸੀ, ਮੈਂ ਸਿੱਟਾ ਭੁਗਤਣਾ। ਜਿਹੜਾ ਬੰਦਾ ਸਾਨੂੰ ਸਿਖਾਇਆ ਜਾਂਦਾ ਵੀ ਇਮਾਨਦਾਰ ਬਣੋ, ਤੇ ਇਮਾਨਦਾਰੀ ਦਾ ਜਨਾਜ਼ਾ ਜਿਵੇਂ ਕੱਢਦੇ ਨੇ ਮੁਲਾਜ਼ਮ, ਮੈਂ ਤੁਹਾਨੂੰ ਦੱਸਦਾ, ਸਾਨੂੰ ਸਿਖਾਇਆ ਜਾਂਦਾ ਵੀ ਸੈਂਸਟਿਵ ਬਣੋ, ਤੁਸੀਂ ਦੂਜਿਆਂ ਦੀਆਂ ਭਾਵਨਾਵਾਂ ਦਾ ਕਤਲ ਨਾ ਕਰੋ। ਹੁਣ ਜਿਹੜੇ ਬੰਦੇ ਸੈਂਸਟਿਵ ਹੁੰਦੇ ਨੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਇਗਨੋਰ ਕਰਦੇ ਨੇ, ਇਗਨੋਰ ਨਹੀਂ ਕਰਦੇ, ਉਹ ਆਪਣੇ ਆਪ ਸਾਰਾ ਦਿਨ ਸਫ਼ਰ ਕਰਦੇ ਰਹਿੰਦੇ ਨੇ। ਸਾਨੂੰ ਸਿਖਾਇਆ ਗਿਆ ਵੀ ਸੱਚ ਬੋਲੋ, ਝੂਠ ਨਾ ਬੋਲੋ, ਆਲੇ ਦੁਆਲੇ ਦੇਖੋ ਝੂਠ ਤੇ ਝੂਠ, ਦੁਨੀਆਂ ਦੇ ਵਿੱਚ ਜਿਹੜੇ ਸਾਨੂੰ ਚਲਾਉਂਦੇ ਨੇ ਸਿਸਟਮ ਨੂੰ, ਸਭ ਤੋਂ ਵੱਧ ਪੋਲੀਟੀਸ਼ੀਅਨ ਇੰਨੇ ਝੂਠ ਬੋਲਦੇ ਨੇ, ਇੰਨੇ ਝੂਠ ਤੇ ਝੂਠ ਬੋਲਦੇ ਨੇ, ਅੰਬਾਰ ਲਾ ਦਿੰਦੇ ਨੇ ਪਾਰਲੀਮੈਂਟ ਦੇ ਵਿੱਚ ਝੂਠ ਤੇ ਝੂਠ ਬੋਲ ਕੇ ਲੋਕਾਂ ਨੂੰ। ਸਾਨੂੰ ਇਹ ਕਿਹਾ ਗਿਆ ਵੀ ਇੱਕ ਭੋਲੇ ਬੰਦੇ ਨੂੰ ਬੇਵਕੂਫ ਨਾ ਬਣਾਓ। ਪੋਲੀਟੀਸ਼ੀਅਨ ਜਿਹੜੇ ਹੁੰਦੇ ਨੇ ਉਹ ਜੀ ਸਵੇਰ ਤੋਂ ਸ਼ਾਮ ਤੱਕ ਭੋਲੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਹੁੰਦੀਆਂ, ਉਹਨਾਂ ਨੂੰ ਬੇਵਕੂਫੀ ਬਣਾਉਂਦੇ ਰਹਿੰਦੇ ਨੇ। ਮਤਲਬ ਤੁਸੀਂ ਜਿਹੜੀ ਚੀਜ਼ ਤੁਹਾਨੂੰ ਸਕੂਲਾਂ ਕਾਲਜਾਂ ਸਿਖਾਈ ਗਈ ਹੈ, ਇੱਕ ਵੀ ਚੀਜ਼ ਦੱਸ ਦਿਓ ਮੈਨੂੰ ਵੀ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਆਈ ਹੋਵੇ, ਜਿਹੜਾ ਤੁਹਾਨੂੰ ਸਕਿੱਲ ਸਿਖਾਇਆ ਜਾਂਦਾ, ਇੱਕ ਪਰਟੀਕੁਲਰ ਇੱਕ ਸਕਿੱਲ ਦੀ ਡਿਗਰੀ ਕਰਾਤੀ ਤੁਹਾਨੂੰ, ਬਾਅਦ ਚ ਜਾ ਕੇ ਪਤਾ ਲੱਗਦਾ ਵੀ ਉਸ ਸਕਿੱਲ ਦੀ ਤਾਂ ਸਾਨੂੰ ਜੋਬ ਹੀ ਨਹੀਂ ਮਿਲੀ, ਤੇ ਫਿਰ ਉਹ ਭਾਈ ਜਿਹੜੇ 12-15 ਸਾਲ ਲਾਏ ਆ ਉਹ ਇਹਦਾ ਮਤਲਬ ਵਿਅਰਥ ਹੀ ਗਏ ਆ ਨਾ। ਆਉਂਦੇ ਸਮੇਂ ਦੇ ਵਿੱਚ ਦੇਖੋ, ਮੈਂ ਫੋਰ ਸ਼ੋਰ ਤਾਂ ਨਹੀਂ ਕਹਿ ਸਕਦਾ, ਮੈਨੂੰ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਇਹ ਸਾਰਾ ਕੁਛ ਹੌਲੀ 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 ਤਬਦੀਲ ਹੋ ਜੂਗਾ, ਤੇ ਕਈ ਦੇਸ਼ਾਂ ਚ ਇਹਦੇ ਚ ਰੈਡੀਕਲ ਚੇਂਜਸ ਵੀ ਆ ਜਾਂਦੀਆਂ ਸਿਸਟਮ ਦੇ ਵਿੱਚ। ਇਹ ਜਿਹੜਾ ਕੋਨਸੈਪਟ ਆ ਪੜ੍ਹਾਈ ਲਿਖਾਈ ਦਾ, ਬੰਦਿਆਂ ਨੇ ਲੋਕਾਂ ਨੇ ਸੋਚਣਾ ਬਈ ਹੌਲੀ 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 ਹੌਲੀ, ਵੀ ਜਦੋਂ ਕੰਮ ਇੱਕ 24 ਸਾਲ ਦੇ ਨੇ ਕਾਲਜ ਯੂਨੀਵਰਸਿਟੀ ਜਾ ਕੇ ਉਹਨੇ ਵੀ ਉਹੀ ਕਰਨਾ, ਉਹਨੇ 10-12 ਸਾਲ ਗਾਲ ਕੇ, ਤੇ ਜਿਹਨੇ 10-12 ਸਾਲ ਨਹੀਂ ਗਾਲੇ ਕੰਮ ਉਹਨੇ ਵੀ ਉਹੀ ਕਰਨਾ, ਪੈਸੇ ਉਹਨੂੰ ਵੀ ਉਹੀ ਮਿਲਣੇ, ਉਹਨੂੰ ਵੀ ਉਹੀ ਮਿਲਣਾ, ਤੇ ਵਧੀਆ ਇਨਸਾਨ ਜਿਹੜਾ ਉਹਨੇ ਆਪਣੀ ਪ੍ਰੈਕਟਿਸ ਦੇ ਵਿੱਚੋਂ ਬਣਨਾ, ਨਾ ਕਿ ਉਹਨੇ ਸਿਰਫ ਪੜ੍ਹ ਕੇ। ਕਿਉਂਕਿ ਪੜ੍ਹਾਈ ਲਿਖਾਈ ਵਾਲੇ ਤਾਂ ਡੱਟੇ ਮਾਰੇ ਹੋਏ ਨੇ, ਨੰਬਰ ਤੇ ਨੰਬਰ ਲਏ ਹੋਏ ਨੇ। ਹੁਣ ਮੇਰੇ ਕੰਪੈਰੀਜ਼ਨ ਨਾ ਕਰਿਓ ਇੱਥੇ ਕੈਨੇਡਾ ਦੀ ਤੇ ਇੰਡੀਆ ਦੀ ਪੜ੍ਹਾਈ ਦਾ। ਜਦੋਂ ਕੈਨੇਡਾ ਦੀ ਪੜ੍ਹਾਈ ਦੀ ਗੱਲ ਚੱਲੀ, ਇੱਥੋਂ ਦੀ ਪੜ੍ਹਾਈ ਦੀ ਵੀ ਗੱਲ ਕਰ ਲਾਂਗੇ। ਇੱਥੇ ਵੀ ਜਿਹਨਾਂ ਨੇ ਇੰਜੀਨੀਅਰਿੰਗ ਕੀਤੀ ਆ, ਵੱਡੇ ਵੱਡੇ ਕੋਰਸਿਸ ਕੀਤੇ ਨੇ, ਵੱਡੀਆਂ ਵੱਡੀਆਂ ਡਿਗਰੀਆਂ ਹਾਸਲ ਕੀਤੀਆਂ, ਜਦੋਂ ਉਹਨਾਂ ਨੂੰ ਜੋਬ ਨਹੀਂ ਮਿਲਦੀ ਉਹਨਾਂ ਦਾ ਕੀ ਹਾਲ ਹੁੰਦਾ, ਤੇ ਉਹਦੀ ਵੀ ਗੱਲ ਕਰ ਲਾਂਗੇ। ਪਰ ਹਾਲ ਦੀ ਘੜੀ ਤਾਂ ਓਵਰਆਲ ਜਨਰਲ ਗੱਲ ਕਰਦੇ ਹਾਂ ਮੈਂ, ਕਿ ਉਹ ਐਜੂਕੇਸ਼ਨ ਨੇ ਸਾਨੂੰ ਕੁਛ ਨਹੀਂ ਸਿਖਾਇਆ। ਅਸੀਂ ਕਾਲਜ ਪੜ੍ਹਦੇ ਹੁੰਦੇ ਸੀ, ਕਵਿਤਾ ਹੁੰਦੀ ਸੀ ਮਹਿੰਦਰਪਾਲ ਭੱਠਲ ਦੀ, ਕਵਿਤਾ ਤੁਹਾਨੂੰ ਕਿਤੇ ਸੁਣਾਵਾਂਗੇ, ਉਹਦੇ ਚ ਬਹੁਤ ਕਮੈਂਟ ਕਰਦਾ ਇਹਨਾਂ ਗੱਲਾਂ ਦੇ ਉੱਤੇ ਵੀ ਸਾਨੂੰ ਐਜੂਕੇਸ਼ਨ ਹੈ ਜਿਹੜੀ ਇੱਕ ਪੁਰਜ਼ਾ ਜਿਹਾ ਬਣਾ ਦਿੰਦੀ ਆ, ਜਿਵੇਂ ਮਸ਼ੀਨਰੀ ਹੁੰਦੀ ਆ ਉਹਦੇ ਚ ਗਰਾਰੀ ਘੁੰਮੀ ਜਾਂਦੀ ਆ, ਉਹ ਘੁੰਮੀ ਜਾਂਦੇ ਹੌਲੀ ਹੌਲੀ, ਪਰ ਹੁਣ ਹੁਣ ਹਾਲਾਤ ਇੱਥੇ ਪਹੁੰਚ ਗਏ ਕਿ ਉਹ ਪੁਰਜ਼ਾ ਕਿਸੇ ਸਿਸਟਮ ਚ ਫਿੱਟ ਵੀ ਨਹੀਂ ਹੁੰਦਾ ਜਾ ਕੇ, ਐਜੂਕੇਸ਼ਨ ਸਿਸਟਮ ਦਾ ਜਿਹੜਾ ਪ੍ਰੋਡਕਟ ਹੁੰਦਾ। ਪੜ੍ਹਾਈ ਲਿਖਾਈ ਕਰ ਲਈ, ਬਹੁਤੀਆਂ ਫੀਸਾਂ ਦੇ ਦਿੱਤੀਆਂ, ਤੇ ਉਧਰੋਂ ਫਿਰ ਜਦੋਂ ਪੁਰਜ਼ਾ ਮੰਡੀ ਦੇ ਵਿੱਚ ਆਉਂਦਾ ਪੜ੍ਹ ਲਿਖ ਕੇ ਮੁੰਡਾ ਜਾਂ ਕੁੜੀ, ਉਹਨੂੰ ਨਾਲ ਦੇ ਮਜ਼ਾਕ ਕਰਦੇ ਆ, ਇਹ ਤਾਂ ਕੱਖ ਕੰਮ ਦਾ ਨਹੀਂ ਰਿਹਾ, ਇਹ ਨਾ ਇਹ ਤੋਂ ਕੰਮ ਹੁੰਦਾ। ਮੈਨੂੰ ਲੱਗਦਾ ਕਿਤੇ ਕਿਤੇ ਪੰਜਾਬ ਦੇ ਵਿੱਚ ਜਿਹੜੀ ਪ੍ਰੋਬਲਮ ਆਈ ਸੀ ਪਿਛਲੇ ਸਮੇਂ ਦੇ ਵਿੱਚ, ਇੱਕੋ ਦਾ ਵੱਡਾ ਰੀਜ਼ਨ ਇਹ ਸੀ ਵੀ ਬੱਚੇ ਪੜ੍ਹ ਲਿਖ ਵੀ ਗਏ ਸੀ, ਪੜ੍ਹਨ ਲਿਖਣ ਦੇ ਬਾਵਜੂਦ ਉਹਨਾਂ ਨੂੰ ਨੌਕਰੀ ਨਹੀਂ ਸੀ ਮਿਲਦੀ। ਅੱਛਾ, ਪੜ੍ਹਨ ਲਿਖਣ ਦੇ ਬਾਵਜੂਦ ਵੀ ਜਦੋਂ ਨੌਕਰੀ ਨਾ ਨਹੀਂ ਮਿਲੀ, ਤੇ ਫਿਰ ਉਹ ਪਿੰਡਾਂ ਦੇ ਵਿੱਚ ਜਦੋਂ ਖੇਤਾਂ 'ਚ ਕੰਮ ਕਰਦੇ ਸੀ, ਕੰਮ ਉਹਨਾਂ ਤੋਂ ਹੁੰਦਾ ਨਹੀਂ ਸੀ, ਕਿਉਂਕਿ ਕੰਮ ਕਰਨ ਦੀ ਰੁੱਤ ਦੇ ਵਿੱਚ ਉਹਨਾਂ ਨੇ ਕੰਮ ਨਹੀਂ ਸੀ ਸਿੱਖਿਆ। ਮਾਂ ਪਿਓ ਮਾਨਦਾਰ ਨਾਲ ਕਹਿੰਦੇ ਰਹੇ ਵੀ ਭਾਈ ਸਾਡੇ ਬੱਚੇ ਤਾਂ ਪੜ੍ਹਦੇ ਨੇ, ਪੜ੍ਹ ਕੇ ਨੌਕਰੀ ਨਾ ਮਿਲੀ, ਕੰਮ ਉਹ ਕਰ ਨਹੀਂ ਸੀ ਸਕਦੇ ਖੇਤਾਂ ਦੇ ਵਿੱਚ, ਜਾਂ ਹਾਰਡ ਫਿਜ਼ੀਕਲ ਲੇਬਰ ਕਰ ਨਹੀਂ ਸੀ ਸਕਦੇ ਜਿੱਥੇ ਖੜਦੇ ਸੀ ਜਾ ਕੇ, ਕੰਮ ਤਾਂ ਹੁੰਦਾ ਨਹੀਂ ਸੀ, ਲੋਕ ਉਹਨਾਂ ਨੂੰ ਮਜ਼ਾਕ ਕਰਦੇ ਸੀ, ਆਪਦੇ ਕਿੱਤੇ ਦਾ ਕੰਮ ਉਹਨਾਂ ਨੂੰ ਮਿਲਦਾ ਨਹੀਂ ਸੀ, ਅਪਸੈਟ ਹੋਏ, ਉਹਨਾਂ ਨੂੰ ਜਿਹਨੇ ਵੀ ਕਿਤੇ ਗੁੰਮਰਾਹ ਕੀਤਾ ਤੇ ਉਹਦੇ ਉਹ ਮਗਰ ਲੱਗ ਗਏ। ਇੱਕ ਰੀਜ਼ਨ ਉਹਦਾ ਇਹ ਵੀ ਸੀ। ਮੇਰਾ ਕਹਿਣ ਦਾ ਮਤਲਬ ਵੀ ਜਿਹੜੇ ਸਮਾਜ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਵਿਹਲੇ ਤੁਰੇ ਸਿਰ ਦੇ ਰਹਿਣ, ਉਹਨਾਂ ਨੂੰ ਪੜ੍ਹਾਈ ਲਿਖਾਈ ਦੇ ਬਾਵਜੂਦ ਵੀ, ਤੇ ਪੜ੍ਹਾਈ ਲਿਖਾਈ ਜਿਹੜੀ ਉਹ ਉਸ ਕਿਸਮ ਦੀ ਨਾ ਹੋਵੇ ਜਿਹੜੀ ਕੰਮ ਵੀ ਨਾ ਦੇ ਸਕੇ ਤੇ ਵਧੀਆ ਬੰਦਾ ਵੀ ਨਾ ਬਣਾ ਸਕੇ, ਤੇ ਉਹਦਾ ਫਾਇਦਾ ਵੀ ਕੋਈ ਨੀ। ਬਾਕੀ ਸ਼ੈਵਿੰਦਰ ਨੂੰ ਪੁੱਛਾਂਗੇ ਜੀ ਵੀ ਅੱਜ ਕੱਲ੍ਹ ਪੜ੍ਹਾਈ ਲਿਖਾਈ ਹੈ ਜਿਹੜੀ ਉੱਥੇ ਕਿਸ ਕਿਸਮ ਦੀ ਚੱਲ ਰਹੀ ਹੈ। ਸਾਡੇ ਜੇ ਇੱਥੇ ਦੀ ਗੱਲ ਕਰਨੀ ਹੋਵੇ ਤਾਂ ਇੱਥੇ ਵੀ ਸਭ ਅੱਛਾ ਨਹੀਂ ਹੈ। ਐਜੂਕੇਸ਼ਨ ਸਿਸਟਮ ਆ ਜਿਹੜਾ ਉਹ ਘੁਣ ਜੇ ਨੂੰ ਨਾ ਐਜੂਕੇਸ਼ਨ ਸਿਸਟਮ ਦੇ ਵਿੱਚੋਂ ਕੁਛ ਖਾਧਾ ਜਾ ਰਿਹਾ। ਫੀਸਾਂ ਮਹਿੰਗੀਆਂ ਨੇ, ਚਲੋ ਬੱਚੇ ਲੋਨ ਲੂਨ ਲੈ ਕੇ ਪੜ੍ਹ ਲੈਂਦੇ ਆ, ਆਊਟਸੋਰਸਿੰਗ ਹੋਈ ਹੋਈ ਆ, ਜੋਬਸ ਘੱਟ ਰਹੀਆਂ, ਇਕਾਨਮੀ ਦਾ ਵੈਸੇ ਹੀ ਮਾੜਾ ਹਾਲ ਆ। ਇਹਦੇ ਚ ਨੌਜਵਾਨ ਆ ਜਿਹੜੇ ਉਹ ਥੋੜੇ ਜੇ ਰੈਸਟਲੈਸ ਜੇ ਹੋਏ ਰਹਿੰਦੇ ਨੇ, ਤੇ ਰੈਸਟਲੈਸ ਜੇ ਹੋ ਕੇ ਮੈਂ ਕਈ ਇਹੋ ਜਿਹੇ ਨੌਜਵਾਨਾਂ ਨੂੰ ਜਾਣਦਾ ਜਿਹਨਾਂ ਨੇ ਡਿਗਰੀਆਂ ਵੀ ਕਰ ਲਈਆਂ, ਪਰ ਡਿਗਰੀ ਕਰਕੇ ਉਹ ਕਹਿੰਦੇ ਜੀ ਚਲੋ ਹੁਣ ਜੇ ਸਾਨੂੰ ਜੋਬ ਵੀ ਮਿਲ ਜੂ ਤਾਂ ਮਿਲ ਜੂਗੀ, ਪਰ ਇਹਦੇ ਨਾਲ ਫਿਰ ਆਪਾਂ ਆਪਣਾ ਛੋਟਾ ਮੋਟਾ ਬਿਜ਼ਨਸ ਹੀ ਕਰ ਲਈਏ। ਉਹ ਫਿਰ ਅਲਟੀਮੇਟਲੀ ਜਦੋਂ ਬਿਜ਼ਨਸ ਕਰਨ ਪੈਂਦੇ ਨੇ ਤੇ ਫਿਰ ਉਹ ਆਪਣੇ ਆਪ ਨੂੰ ਸਵਾਲ ਕਰਨੇ ਵੀ ਜੇ ਇਹੀ ਕੁਛ ਕਰਨਾ ਸੀ, ਇਹ ਅਸੀਂ 17-18 ਸਾਲ ਦੀ ਉਮਰ ਦੇ ਵਿੱਚ ਕਰ ਲੈਣਾ ਸੀ, 25-26 ਦੇ ਵਿੱਚ ਹੋ ਕੇ ਕੀਤਾ ਤੇ ਸਾਨੂੰ ਤਾਂ ਫਿਰ ਉਹਨਾਂ ਫਾਇਦਾ ਨਹੀਂ ਹੋਇਆ, ਤੁਹਾਨੂੰ 6-7 ਸਾਲ ਆਪਾਂ ਬਰਬਾਦ ਕਰਤੇ। ਇਹੋ ਜਿਹੀਆਂ ਗੱਲਾਂ ਕੁਛ ਅਕਸਰ ਦਿਮਾਗ ਦੇ ਵਿੱਚ ਆਉਂਦੀਆਂ ਨੇ, ਤੁਹਾਡੇ ਵੀ ਆਉਂਦੀਆਂ ਹੋਈ ਤਾਂ ਦੱਸ ਦਿਓ, ਬਾਕੀ ਸ਼ੈਵਿੰਦਰ ਨੂੰ ਪੁੱਛ ਲਾਂਗੇ ਜੀ। ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000, ਜਾਂ ਫਿਰ ਲੰਡਨ 647-4081-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-400-5599-0505-91-00। ਈਗਲ ਫਰੇਟ ਸਿਸਟਮ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਦੋਸਤੋ, ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਰਾਜ ਕਲਸੀ ਰੀਅਲਟਰ ਦੇ ਜੀ। 15 ਸਾਲਾਂ ਤੋਂ ਰੀਅਲ ਸਟੇਟ ਦੇ ਖੇਤਰ ਚ ਇਹ ਕੰਮ ਕਰਦੇ ਨੇ। ਇਹਨਾਂ ਦੀ ਕਲਾਇੰਟੇਲ ਆ ਜਿਹੜੀ ਬਹੁਤ ਆ, ਦੇਖੋ ਜੀ ਕਲਾਇੰਟੇਲ ਬਹੁਤ ਆ, ਫਿਰ ਵੀ ਅਸੀਂ ਇਹਨਾਂ ਦੀ ਐਡ ਦੇ ਰਹੇ ਹਾਂ। ਕਮਾਲ ਆ, ਸਾਡੇ ਦੋਸਤ ਨੇ ਜੀ, ਤੇ ਤੁਸੀਂ ਵਧੀਆ ਪ੍ਰੋਪਰਟੀ ਲੈਣੀ ਆ ਸੋਹਣੀ, ਇੱਕ ਵਾਰੀ ਤੁਸੀਂ ਇਹਨਾਂ ਨਾਲ ਤਾਲਮੇਲ ਕਰਿਓ। ਬੜੇ ਸੋਫਟ ਸਪੋਕਨ ਨੇ ਜੀ, ਬੜੀ ਨਰਮਾਈ ਨਾਲ ਗੱਲ ਕਰਦੇ ਨੇ, ਤੇ ਸਰਵਿਸ ਬਹੁਤ ਵਧੀਆ ਦਿੰਦੇ ਨੇ। 416-566-2075, ਤੁਸੀਂ ਘਰ ਲੈਣਾ, ਘਰ ਵੇਖਣਾ, ਘਰ ਵੇਚਣਾ ਆਪਣਾ, ਅਪੁਆਇੰਟਮੈਂਟ ਬਣਾ ਕੇ ਤੁਸੀਂ ਇਹਨਾਂ ਕੋਲੇ ਜਾਓ ਇੱਕ ਵਾਰੀ, ਕੋਈ ਕੌਂਡੋ ਲੈਣੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਆ, ਇੱਕ ਵਾਰੀ ਤੁਸੀਂ ਇਹਨਾਂ ਨਾਲ ਤਾਲਮੇਲ ਕਰਕੇ ਵੇਖੋ ਜੀ, ਤੇ ਤੁਸੀਂ ਜ਼ਰੂਰ ਐਪਰੀਸ਼ੀਏਟ ਕਰੋਗੇ ਜਿਹੜੀ ਇਹ ਤੁਹਾਨੂੰ ਸਰਵਿਸ ਦਿੰਦੇ ਨੇ ਰੀਅਲ ਸਟੇਟ ਦੇ ਖੇਤਰ ਦੇ ਵਿੱਚ। ਕਈ ਤਾਂ ਰੀਅਲ ਸਟੇਟ ਵਾਲੇ ਇਹੋ ਜਿਹੇ ਹੁੰਦੇ ਨੇ, ਮੈਂ ਭਾਵੇਂ ਆਪ ਰੀਅਲ ਸਟੇਟ 'ਚ ਹਾਂ, ਬਈ ਤੁਸੀਂ ਉਹਨਾਂ ਨੂੰ ਦੋ ਸਵਾਲ ਪੁੱਛੋ, ਜੇ ਉਹਨਾਂ ਨੂੰ ਲੱਗਦਾ ਹੋਵੇ ਵੀ ਇਹਨੇ ਪ੍ਰੋਪਰਟੀ ਲੈਣੀ ਹੈ, ਮੈਂ ਗੱਲਾਂ ਮਾਰੀ ਜਾਂਦਾ, ਤਾਂ ਉਹਨਾਂ ਦੇ ਮੱਥੇ ਦੀਆਂ ਤਿਉੜੀਆਂ ਦੇਖਿਆ ਕਰੋ ਤੁਸੀਂ। ਪਰ ਅੱਜ ਕੱਲ੍ਹ ਸੀ ਜਿਹੜੇ ਪੂਰੇ ਪ੍ਰੋਫੈਸ਼ਨਲ ਨੇ ਜੀ, ਤੁਸੀਂ ਰਹਿ ਲਓ ਜਾ ਕੇ ਇਹਨਾਂ ਤੋਂ ਪ੍ਰੋਪਰਟੀ, ਤੁਸੀਂ ਲੈਣੀ ਆ, ਨਹੀਂ ਲੈਣੀ, 6 ਮਹੀਨੇ ਨੂੰ ਲੈਣੀ ਆ, ਸਾਲ ਨੂੰ ਲੈਣੀ, ਕੋਈ ਗੱਲ ਨਹੀਂ। ਤੁਸੀਂ ਇੱਕ ਵਾਰੀ ਇਹਨਾਂ ਨਾਲ ਤਾਲਮੇਲ ਕਰਕੇ ਵੇਖਿਓ, ਤੁਸੀਂ ਖੁਸ਼ ਹੋਵੋਗੇ ਜੀ ਇਹਨਾਂ ਨਾਲ ਡੀਲ ਕਰਕੇ। ਤੇ ਜਦੋਂ ਤੁਸੀਂ ਚਲੇ ਗਏ, ਮੈਨੂੰ ਪਤਾ ਵੀ ਤੁਸੀਂ ਕਹਿਣਾ ਜੀ ਅਸੀਂ ਰਾਜ ਕਲਸੀ ਨਾਲ ਹੀ ਡੀਲ ਕਰਨਾ, 416-566-2075 ਤਾਲਮੇਲ ਕਰਦੇ ਇਹਨਾਂ ਨਾਲ। ਪ੍ਰਦੀਪ ਗੋਇਲ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਤੇ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਤੁਹਾਨੂੰ ਪਤਾ ਬਹੁਤ ਮਹਿੰਗੀ ਹੈ, $40-50 ਬਚ ਜਾਣ ਕਾਫੀ ਹੁੰਦੇ ਆ, ਇੰਨੇ ਕੀ ਬਚ ਸਕਦੇ ਹੁੰਦੇ ਆ ਜੀ, ਇੰਨੇ ਕੁ ਬਚਾਉਣੇ ਨੇ ਪੈਸੇ, ਤਾਂ ਪ੍ਰਦੀਪ ਗੋਇਲ ਨੂੰ ਕਾਲ ਕਰੋ, ਹੁਣੇ ਨੋ ਐਪਲੀਕੇਸ਼ਨ ਕੋਟ ਲੈ ਲਿਓ, 647-278-5003 ਪ੍ਰਦੀਪ ਗੋਇਲ ਦਾ ਨੰਬਰ ਆ। ਜੇ ਕਿਤੇ ਕੋਈ ਛੋਟਾ ਮੋਟਾ ਐਕਸੀਡੈਂਟ ਹੋ ਜੇ, ਫਿਰ ਵੀ ਇੰਸ਼ੋਰੈਂਸ ਕੰਪਨੀਆਂ ਨੂੰ ਬਹਾਨਾ ਮਿਲ ਜਾਂਦਾ ਇੰਸ਼ੋਰੈਂਸ ਵਧਾਉਣ ਦਾ, ਕਈ ਵਾਰ ਡਿਕਲਾਈਨ ਵੀ ਕਰ ਦਿੰਦੀਆਂ ਇੰਸ਼ੋਰੈਂਸ ਕੰਪਨੀਆਂ, ਕਹਿੰਦੇ ਜੀ ਪਿਛਲੇ ਸਾਲ ਤੁਹਾਡਾ ਐਕਸੀਡੈਂਟ ਹੋ ਗਿਆ ਸੀ ਤੇ ਆਪਾਂ ਤੁਹਾਡੀ ਇੰਸ਼ੋਰੈਂਸ ਨਹੀਂ ਕਰਨੀ। ਤੁਸੀਂ ਇਹਨਾਂ ਕੋਲ ਚਲੇ ਜਾਇਓ ਜੀ, ਪ੍ਰਦੀਪ ਗੋਇਲ, 647-278-5003 ਇਹਨਾਂ ਦਾ ਨੰਬਰ ਆ। ਲਓ ਜੀ, ਸਾਡੇ ਨਾਲ ਕੁਝ ਕਾਲਰ ਨੇ, ਪਹਿਲਾਂ ਉਹਨਾਂ ਦੀ ਗੱਲ ਸੁਣ ਲਈ, ਆਪਾਂ ਫਿਰ 6 ਬੰਦੇ ਨੂੰ ਬਾਅਦ ਚ ਲੈਣੇ ਲਾਈਨ ਤੇ, ਪਹਿਲੀ ਕਾਲ ਤੇ ਚੱਲਦੇ। ਡਿੱਗਾ ਸਵਾਗਤ ਜੀ ਤੁਹਾਡਾ। ਹਾਂਜੀ ਆਉਂਦਾ ਯਾਰ ਤੁਸੀਂ।
ਹਾਂਜੀ ਭਾਈ, ਮੇਰੀ ਵਾਰੀ?
ਹਾਂਜੀ ਹਾਂਜੀ, ਤੁਹਾਡੀ ਵਾਰੀ ਆ ਜੀ।
ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ।
ਸਤਿ
ਸ੍ਰੀ ਅਕਾਲ ਜੀ। ਭਾਜੀ ਜਿਹੜੀ ਮੇਰੇ ਡੈਡੀ ਹੁਣੀ ਮੈਥ ਵਿੱਚ ਬਹੁਤ ਹੁਸ਼ਿਆਰ ਹੁੰਦੇ ਸੀ, ਉਹਨਾਂ ਨੂੰ ਕਿਤੇ ਟੀਚਰ ਦੀ ਜੋਬ ਨੀ ਮਿਲੀ ਕਿਤੇ ਵੀ, ਬਿਨਾਂ ਸਿਫਾਰਿਸ਼ ਤੋਂ, ਬਿਨਾਂ ਪੈਸੇ ਤੋਂ, ਉਦ ਵੀ ਨੀ ਇਹ ਕੰਮ ਚੱਲਦਾ ਸੀ, ਹੈਨਾ?
ਬਿਲਕੁਲ ਬਿਲਕੁਲ ਬਿਲਕੁਲ।
ਉਦ ਵੀ ਹੁਣ ਤਾਂ ਚਲੋ ਇੰਨੀ ਬੇਰੁਜ਼ਗਾਰੀ ਆ, ਉਹ ਤਾਂ ਇਹਨਾਂ ਦਾ ਕਾਂਗਰਸ ਦਾ ਟਾਈਮ ਹੁੰਦਾ ਸੀ, ਉਦੋਂ ਇਹਨਾਂ ਨੇ ਜਿਹੜੇ ਇਹਨਾਂ ਦਾ ਟੋਟ ਪੁਣਾ ਕਰਦੇ ਸੀ ਜਾਂ ਇਹਨਾਂ ਦੀਆਂ ਦਲਾਲੀਆਂ ਕਰਦੇ ਸੀ, ਉਹਨਾਂ ਦੇ ਨਿਆਣਿਆਂ ਨੂੰ ਜੋਬਾਂ ਹੀ ਨਹੀਂ ਦੇ ਦਿੱਤੀ, ਹੈ ਨਾ? ਅੱਠਵੀਂ ਫੇਲ ਪਟਵਾਰੀ ਲਾ ਤੇ, ਕੋਈ ਟੀਚਰ ਲਾ ਤਾ, ਹੈ ਨਾ?
ਇਹ ਹੁਣ ਤਾਂ ਬੱਚਿਆਂ ਨੇ ਕੀਤਾ ਸੀ, 90 ਦੇ ਵਿੱਚ ਟੀਚਰ ਭਰਤੀ ਕੀਤੇ ਸੀ, ਪੈਸੇ ਲੈ ਕੇ ਕੀਤੇ ਸੀ।
ਹਾਂਜੀ, ਹੁਣ ਤਾਂ ਬੱਚਿਆਂ ਦਾ ਵਿਚਾਰਿਆਂ ਦਾ ਭਵਿੱਖ ਹੀ ਕੋਈ ਨੀ, ਹੁਣ ਤਾਂ 30-30 ਲੱਖ ਰੁਪਇਆ ਪੁਲਿਸ ਦੀ ਭਰਤੀ ਲਈ ਮੰਗਦੇ ਹਨ, ਉਹਦੇ ਸਿਫਾਰਿਸ਼ਾਂ ਮੰਗਦੇ ਹੁੰਦੇ ਸੀ, ਹੈ ਨਾ?
ਬਿਲਕੁਲ ਬਿਲਕੁਲ ਠੀਕ ਆ ਤੁਹਾਡੀ ਗੱਲ। ਵੱਡੀ ਗੱਲ ਇਹ ਹੈ ਜੀ, ਪੜ੍ਹਾਈ ਲਿਖਾਈ ਨੇ ਸਾਨੂੰ ਕੰਮ ਦੇ ਨਾਲ ਨਫ਼ਰਤ ਕਰਨੀ ਸਿਖਾਤੀ। ਅਸੀਂ ਕਹਿੰਦੇ ਜੀ ਜੇ ਸਾਨੂੰ ਇਹ ਸਰਕਾਰੀ ਜੋਬ, ਪੈਂਟ ਸ਼ਰਟ ਪਾਈ ਹੋਵੇ, ਟਾਈ ਲਾਈ ਹੋਵੇ, ਕੰਮ ਨਾ ਸਾਨੂੰ ਕਰਨਾ ਪਵੇ, ਵਾਈਟ ਕਾਲਰ ਜੋਬ ਹੋਵੇ, ਅਸੀਂ ਫੇਰ ਜੋਬ ਕਰਨੀ, ਨਹੀਂ ਤਾਂ ਅਸੀਂ ਵਿਹਲੇ ਮਟਰ ਗਸ਼ਤੀ ਕਰਨੀ ਆ ਸੜਕਾਂ ਤੇ। ਰੋਡ ਇੰਸਪੈਕਟਰ ਸਾਡੇ ਟਾਈਮ ਤੇ ਰੋਡ ਇੰਸਪੈਕਟਰ ਕਹਿੰਦੇ ਹੁੰਦੇ ਸੀ। ਮਤਲਬ ਬੇਸਿਕਲੀ ਤਾਂ ਪੜ੍ਹਾਈ ਲਿਖਾਈ ਨੇ ਸਾਨੂੰ ਕਿਰਤ ਦੇ ਨਾਲ ਪਿਆਰ ਕਰਨਾ ਸਿਖਾਉਣਾ ਸੀ, ਪਰ ਸਾਨੂੰ ਕਿਰਤ ਦੇ ਨਾਲ ਨਫ਼ਰਤ ਕਰਨੀ ਸਿਖਾਤੀ। ਜਿਹੜੇ ਫਿਜ਼ੀਕਲ ਲੇਬਰ ਕਰਦੇ ਸੀਗੇ ਉਹਨਾਂ ਨੂੰ ਅਸੀਂ ਹੋਰ ਹੀ ਨਿਗਾਹ ਨਾਲ ਵੇਖਦੇ ਹਾਂ। ਇਸੇ ਕਰਕੇ ਇੰਡੀਆ ਦੇ ਵਿੱਚ ਜਿਹੜੇ ਬੰਦੇ ਫਿਜ਼ੀਕਲ ਲੇਬਰ ਕਰਦੇ ਆ ਉਹਨਾਂ ਦੀ ਤਨਖਾਹ ਬਹੁਤ ਘੱਟ ਆ, ਜਿਹੜੇ ਬੰਦੇ ਮੈਂਟਲ ਲੇਬਰ ਕਰਦੇ ਆ, ਮਾਨਸਿਕ ਪੜ੍ਹੀ ਲਿਖੀ ਵਾਈਟ ਕਾਲਰ ਜੋਬ, ਉਹਨਾਂ ਦੀ ਬਹੁਤ ਜ਼ਿਆਦਾ ਤਨਖਾਹ ਹੈ। ਮੈਂ ਕਹੂੰਗਾ ਜੀ ਜਿਹੜੇ ਨਿਕੰਮੇ ਨੇ ਜਮਾਂ ਜਿਹੜੇ ਰਿਸ਼ਵਤਖੋਰੀ ਕਰਦੇ ਨੇ ਉਹ ਇੱਕ ਪਾਸੇ ਤਾਂ ਅੱਛਾ, ਫਿਰ ਸਿਸਟਮ ਇਹੋ ਜਿਹਾ ਬਣ ਗਿਆ ਵੀ ਜੇ ਕੁੜੀ ਦਾ ਰਿਸ਼ਤਾ ਵੀ ਕਰਨਾ ਹੋਵੇ ਨਾ ਤੇ ਉਹ ਫਿਰ ਮਾਂ ਪਿਓ ਕਹਿੰਦੇ ਆ ਅੱਛਾ ਤਨਖਾਹ ਕਿੰਨੀ ਹੈ ਜੀ, ਉਹ ਅਗਲਾ ਕਹਿੰਦਾ ਤਨਖਾਹ ਇੰਨੀ, ਅੱਛਾ ਤਨਖਾਹ ਨੀ ਜੀ, ਉੱਤੋਂ ਕਿੰਨੇ ਬਣਦੇ ਨੇ। ਮਤਲਬ ਸਾਡੀ ਸਾਰਿਆਂ ਦੀ ਮੈਂਟੈਲਿਟੀ ਇਹੀ ਬਣ, ਪੜ੍ਹਾਈ ਲਿਖਾਈ ਨਾਲ ਕੋਈ ਵਾਹ ਵਾਸਤਾ ਨਹੀਂ, ਉਹ ਐਕਚੁਅਲੀ ਸਾਲਾਂ ਬੱਧੀ ਦਾ ਪ੍ਰੋਸੈਸ ਆ ਨਾ। ਪੜ੍ਹਾਈ ਲਿਖਾਈ ਨੇ ਸਾਨੂੰ ਸਿਖਾਇਆ ਕੁਛ ਨੀ, ਦਿੱਤਾ ਕੁਛ ਨੀਗਾ, ਪੜ੍ਹਾਈ ਲਿਖਾਈ ਨੇ ਸਾਨੂੰ ਜ਼ਿੰਦਗੀ ਜਿਉਣ ਦੀ ਜਾਚ ਨਹੀਂ ਸਿਖਾਈ ਗਈ, ਸਾਨੂੰ ਕਰਪਟ ਬਣਾਤਾ ਪੜ੍ਹਾਈ ਲਿਖਾਈ ਨੇ, ਬੰਦੇ ਦੀ ਕਦਰ ਕਰਨੀ ਨਹੀਂ ਸਿਖਾਈ ਪੜ੍ਹਾਈ ਲਿਖਾਈ ਨੇ, ਤਾਂ ਸਾਨੂੰ ਹੋਰ ਵੀ ਕੁਛ ਬਣਾਤਾ। ਖੈਰ ਜੀ, ਹੋਰ ਕੁਝ ਕਹਿਣਾ ਚਾਹੁੰਦੇ ਕਿ ਅਗਲੀ ਕਾਲ ਤੇ ਚੱਲੀਏ? ਲਓ ਜੀ ਅਗਲੀ ਕਾਲ ਤੇ ਚੱਲਦੇ ਹਾਂ। ਨਿੱਘਾ ਸਵਾਗਤ ਤੁਹਾਡਾ।
ਹਾਂਜੀ
ਹਾਂਜੀ, ਸਤਿ ਸ੍ਰੀ ਅਕਾਲ
ਬਾਰ ਸਾਹਿਬ। ਸਤਿ ਸ੍ਰੀ ਅਕਾਲ ਬਾਰ ਸਾਹਿਬ। ਐਕਚੁਅਲੀ ਨਾ ਇਹਨਾਂ ਦਾ ਜਿਹੜਾ ਪੜ੍ਹਾਈ ਦਾ ਕੰਮ ਹੈਗਾ ਉਹ ਚੇਂਜ ਹੋਣਾ ਚਾਹੀਦਾ, ਜੋ ਜਿਹੜੀਆਂ ਬੁੱਕਾਂ 1400-1400 ਪੇਜਾਂ ਵਾਲੀਆਂ ਰਾਈਟ, 1200-1200 ਤੋਂ 500-500 ਪੇਜ ਦੇ ਰੱਟੇ ਲਾਈ ਜਾਣੇ, ਉਹ ਕਿਤੇ ਕੰਮ ਤਾਂ ਆਉਂਦਾ ਹੀ ਨੀ।
ਬਸ ਬਸ ਆ ਗੱਲ ਆ ਜੀ, ਕਿਤੇ ਕੰਮ।
ਦੂਜੀ ਗੱਲ ਇਹ ਆ ਬ੍ਰਦਰ, ਮੈਂ 78 ਤੋਂ ਲੱਗ ਕੇ ਉਹ ਜਿਹੜੇ ਸਾਲਾਂ ਦੇ ਵਿੱਚ ਅਸੀਂ ਪੜ੍ਹੇ ਆ ਰਾਈਟ, ਉਹ ਜਿਹੜੇ ਨਾਲ ਦੇ ਪੜ੍ਹ ਵੀ ਗਏ ਬੀ ਏ ਐਮ ਏ, ਕਿਸੇ ਡਬਲ ਐਮ ਏ ਕਰ ਲਈ, ਉਹ ਕੋਈ ਆਸਟ੍ਰੇਲੀਆ, ਫਰਾਂਸ, ਅਮਰੀਕਾ, ਕੈਨੇਡਾ ਆ ਗਏ, ਉਹ ਵਿਚਾਰੇ ਟੈਕਸੀਆਂ ਟੂਕਸੀਆਂ ਜਾਂ ਟਰੱਕ ਚਲਾਉਂਦੇ ਆ, ਤਾਂ ਅਸੀਂ ਹਾਈ ਸਕੂਲ ਵਾਲੇ ਸੀਗੇ, ਸਾਨੂੰ ਵੀ ਟਰੱਕ ਹੀ ਚਲਾਉਣਾ ਪਿਆ, ਪੜ੍ਹਾਈ ਵੀ ਨੀ ਕਿਸੇ ਕੰਮ ਆਈ। ਉਹ ਦੂਸਰੀ ਗੱਲ ਵੀ ਜਿਹੜਾ ਸਕੂਲ, ਹਾਈ ਸਕੂਲ ਦਾ ਸਿਸਟਮ ਹੈਗਾ ਨਾ, ਉਹਦੇ ਵਿੱਚ ਕੋਈ ਏਦਾਂ ਦੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ ਜਿਹੜੀਆਂ ਉਸ ਵੇਲੇ ਹੀ ਫਿਜ਼ੀਕਲ ਜਿਹੜਾ ਕੰਮ ਹੈਗਾ, ਜੇ ਫਿਜ਼ੀਕਲ ਕਰਨਾ ਉਹਨੂੰ ਫਿਜ਼ੀਕਲ ਦੀ ਟ੍ਰੇਨਿੰਗ ਦੇ ਦੇਣੀ ਚਾਹੀਦੀ ਆ। ਬਾਕੀ ਜੇ ਕੋਈ ਪੜ੍ਹਦਾ ਵੀ ਉਹਨੂੰ ਨਾਲ ਫਿਜ਼ੀਕਲੀ ਚਾਹੀਦੀ ਆ, ਬਈ ਮੈਂ ਜੇ ਨਾ ਇਸ ਪੜ੍ਹਾਈ ਦੇ ਵਿੱਚ ਕਾਮਯਾਬ ਹੋਇਆ ਮੈਂ ਆਹ ਤਾਂ ਕੰਮ ਕਰ ਲਵਾਂ ਖੇਤੀਬਾੜੀ ਦਾ ਜਾਂ ਕੋਈ ਹੋਰ, ਉਹ ਬੰਦਾ ਕੰਮ ਕਰਨ ਦੇ ਜੋਗਾ ਨਹੀਂ ਰਹਿੰਦਾ। ਦੂਸਰੀ ਗੱਲ ਜਿਹੜੀ ਤੁਸੀਂ ਉੱਪਰੋਂ ਗੱਲ ਕਰਦੇ ਆ, ਉਹ ਕਿਤੇ ਫੌਜੀ ਦਾ ਰਿਸ਼ਤਾ ਲੱਗਾ ਹੁਣ ਤਾਂ ਉਹ ਕਹਿੰਦੇ ਬਈ ਤਨਖਾਹ ਕਿੰਨੀ, ਕਹਿੰਦੇ 10,000, ਕਹਿੰਦੇ ਜੀ ਉੱਤੋਂ ਕਿੰਨੇ ਵੱਧਦੇ, ਕਹਿੰਦੇ ਉੱਤੋਂ ਤਾਂ ਬੰਬ ਹੀ ਪੈਂਦੇ ਆ, ਉਹ ਹਿਸਾਬ ਆ ਵੀ ਬਈ ਕਈ ਵਾਰੀ ਉੱਪਰੋਂ ਘੱਟ ਬਣਦੇ ਆ ਉਹ ਕਈ।
ਧੰਨਵਾਦ ਜੀ, ਧੰਨਵਾਦ ਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਉੱਥੋਂ ਜਿਹੜੇ ਦੇਸ਼ ਛੱਡ ਕੇ ਆ ਗਏ ਉਹਨਾਂ ਦੀਆਂ ਡਿਗਰੀਆਂ ਵੀ ਉੱਥੇ ਪਈਆਂ, ਸਾਡੀਆਂ ਦਾ ਭਰਾਵੋ ਉੱਥੇ ਹੀ ਪਈਆਂ ਡਿਗਰੀਆਂ। ਕੰਮ ਤਾਂ ਗੱਲ ਤਾਂ ਇਹ ਹੈ ਵੀ ਉਹ ਡਿਗਰੀਆਂ ਕਿਸੇ ਕੰਮ ਨਹੀਂ ਆਈਆਂ, ਬਾਹਰ ਆ ਕੇ ਉਹੀ ਕੰਮ ਕਰਨੇ ਪੈ ਰਹੇ ਨੇ ਜਿਹੜੇ ਕੰਮ ਦੂਜੇ ਲੋਕ ਕਰਦੇ ਨੇ। ਨਥਿੰਗ ਰੋਂਗ, ਇਹਨੇ ਬਹੁਤ ਚੰਗੀ ਗੱਲ ਆ ਉਹੀ ਕੰਮ, ਪਰ ਗੱਲ ਇਹ ਆ ਵੀ ਜ਼ਿੰਦਗੀ ਦੇ ਉਹ ਸਾਲ ਫਿਰ ਜਿਹਨੇ ਗਾਲ ਤੇ ਉਹ ਪੜ੍ਹਾਈ ਦਾ ਫਿਰ ਕੀ ਫਾਇਦਾ ਹੋਇਆ, ਤੇ ਜਿਹਨਾਂ ਨੇ ਮੌਜਾਂ ਕਰ ਲਈਆਂ ਤੇ ਜੇ ਉਹਨਾਂ ਦੇ ਬਰਾਬਰ ਹੀ ਰਹਿਣਾ ਫਿਰ ਜ਼ਿੰਦਗੀ ਦੇ ਉਹ ਬਿਹਤਰੀਨ ਵਰੇ ਉਹ ਸਕੂਲਾਂ ਕਾਲਜਾਂ ਦੀਆਂ ਚਾਰ ਦੀਵਾਰੀ ਚ ਕੈਦਾਂ ਕੱਟਣ ਦੀ ਲੋੜ ਕੀ, ਲੋੜ ਕੀ ਸੀ, ਗੱਲ ਤਾਂ ਇਹ ਆ। ਅੱਛਾ, ਦੂਜੀ ਗੱਲ ਇਹ ਆ ਵੀ ਇਹਨਾਂ ਦੇਸ਼ਾਂ ਚ ਭਾਵੇਂ ਸਿਸਟਮ ਹੈਗਾ ਬਦਲਿਆ ਹੋਇਆ, ਸਿਸਟਮ ਕੁਛ ਠੀਕ ਆ ਪਰ ਪੂਰਾ ਠੀਕ ਨੀ ਗਾ। ਪੂਰਾ ਠੀਕ ਇਸ ਕਰਕੇ ਨੀ ਕਿਉਂਕਿ ਜਿਹੜੇ ਜਿਹੜੇ ਬੱਚੇ ਅੱਗੇ ਕਰ ਰਹੇ ਆ ਪੜ੍ਹਾਈ ਲਿਖਾਈ ਕਰ ਰਹੇ ਆ ਉਹਨਾਂ ਦਾ ਫਿਊਚਰ ਨੀ, ਮਾੜੀ ਜਿਹੀ ਨਿਗਾਹ ਮਾਰ ਕੇ ਵੇਖਿਓ ਉਹਨਾਂ ਦੇ ਫਿਊਚਰ ਨੀ। ਅੱਛਾ, ਫਿਰ ਅੱਗੇ ਅੱਗੇ ਹੋਰ ਬੜੀਆਂ ਸਿਸਟਮ ਇੰਨੀ ਛੇਤੀ ਤਬਦੀਲ ਹੋ ਰਿਹਾ ਵੀ ਜਿਹੜੀ 5 ਸਾਲ ਪਹਿਲਾਂ ਪੜ੍ਹੀ ਆ, ਈਵਨ ਮੈਂ ਕਹੂੰਗਾ ਜਿਹੜੀ ਤੁਸੀਂ 2 ਮਹੀਨੇ ਪਹਿਲਾਂ ਪੜ੍ਹੀ ਆ ਅੱਜ ਉਹ ਕਈ ਵਾਰੀ ਇਰਰੈਲੀਵੈਂਟ ਹੋ ਜਾਂਦੀ ਆ। ਜਿਹੜੇ ਸਕਿੱਲ ਤੁਸੀਂ 2-4 ਸਾਲ ਪਹਿਲਾਂ ਸਿੱਖੇ ਨੇ ਉਹ ਇਰਰੈਲੀਵੈਂਟ ਹੋ ਗਏ। ਇਸ ਕਰਕੇ ਪੜ੍ਹਾਈ ਲਿਖਾਈ ਆ ਜਿਹੜੀ ਹੋਣੀ ਤਾਂ ਇਹੀ ਚਾਹੀਦੀ ਵੀ ਪੜ੍ਹਾਈ ਲਿਖਾਈ ਇਨਸਾਨ ਨੂੰ ਵਧੀਆ ਇਨਸਾਨ ਬਣਾਵੇ ਤੇ ਜ਼ਿੰਦਗੀ ਜਿਉਣ ਦੀ ਜਾਚ ਸਿਖਾਵੇ, ਪਰ ਉਹ ਤਾਂ ਸਿਖਾਈ ਨਹੀਂ ਜਾਂਦੀ ਸਾਨੂੰ। ਸਾਨੂੰ ਤਾਂ ਮਤਲਬ ਜਿਹੜੇ ਸਕਿੱਲ ਸਿਖਾਏ ਜਾਂਦੇ ਆ ਉਹ ਕਿ ਉਹ ਸਕਿੱਲ ਜਿੱਥੇ ਲਾਗੂ ਹੋਣੇ ਆ, ਜਦੋਂ ਪਲੇਟਫਾਰਮ ਹੀ ਬਦਲ ਜਾਂਦਾ, ਸਾਰਾ ਧਰਾਤਲ ਹੀ ਬਦਲ ਜਾਂਦਾ ਤੇ ਉਹ ਸਕਿੱਲ ਅਸੀਂ ਸਿੱਖ ਕੇ ਕਰਨੇ ਕੀ ਆ। ਸਿਸਟਮ ਇੰਨੀ ਤੇਜ਼ੀ ਨਾਲ ਬਦਲ ਰਿਹਾ, ਇਸ ਕਰਕੇ ਐਜੂਕੇਸ਼ਨ ਸਿਸਟਮ ਨੇ ਵੀ ਬਦਲ ਜਾਣਾ। ਕਦੇ ਵੀ ਆਪਦੇ ਬੱਚਿਆਂ ਤੇ ਵੀ ਬੋਝ ਨਾ ਪਾਓ ਦਿਮਾਗ ਦੇ ਉੱਤੇ ਵੀ ਭਾਈ ਤੂੰ ਆਹ ਕਰ ਲਾ ਆਹ ਕਰ ਲਾ ਉਹ ਕਰ ਲਾ। ਬੱਚੇ ਨੂੰ ਬਸ ਤੇਜ਼ ਤਰਾਰ, ਥੋੜਾ ਜਿਹਾ ਸ਼ਰੀਫ ਵੀ ਹੋਵੇ, ਹਾਲਾਤਾਂ ਦੇ ਨਾਲ ਜੂਝਣ ਵਾਲਾ ਹੋਵੇ, ਇਹ ਮੈਟਰ ਹੀ ਨਹੀਂ ਕਰਦੀ ਗੱਲ ਬਈ ਉਹਨੇ ਆਹ ਸਕਿੱਲ ਸਿੱਖੀ ਆ, ਉਹਨੇ 4 ਸਾਲ ਇਸ ਡਿਗਰੀ ਚਲਾਏ ਆ, 3 ਸਾਲ ਇਸ ਡਿਗਰੀ ਚਲਾਏ ਆ। ਮੈਨੂੰ ਤਾਂ ਕਿਤੇ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਬਈ ਇਹ ਬਈ ਆਉਂਦੇ ਸਾਲਾਂ ਦੇ ਵਿੱਚ ਕਾਲਜ ਯੂਨੀਵਰਸਿਟੀਆਂ ਜਿਹੜੀਆਂ ਉਹ ਮਤਲਬ ਉਹ ਵੀ ਇਰਰੈਲੀਵੈਂਟ ਹੋ ਜਾਣੀਆਂ, ਕਿਉਂਕਿ ਹੁਣ ਜਿਹੜੀਆਂ ਤੁਸੀਂ ਆਪ ਹੀ ਦੇਖ ਲਓ ਆਹ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਰਹੇ ਆ, ਜਿੰਨੇ ਕਾਲਜਾਂ ਵਾਲੇ ਇਹਨਾਂ ਨੂੰ ਪੜ੍ਹਾ ਰਹੇ ਉਹ ਕਾਲਜ ਜੇ ਨਾ ਵੀ ਹੋਣ ਤਾਂ ਫਰਕ ਕੀ ਪੈਂਦਾ, ਅਲਟੀਮੇਟਲੀ 3-4 ਸਾਲ ਗਾਲ ਕੇ ਉਹਨਾਂ ਨੇ ਕੰਮ ਹੀ ਕਰਨਾ ਵਿਚਾਰਿਆਂ ਨੇ। ਉਹਨਾਂ ਨੂੰ ਕੋਈ ਦੇਖਦਾ ਨਹੀਂ, ਉਹਦੇ ਇੰਨੀ ਐਕਸਪਲੋਟੇਸ਼ਨ ਕਰੀ ਜਾਂਦੇ ਆ ਜਿਹੜੇ ਕਾਲਜ ਪੜ੍ਹਦੇ ਆ ਕਿ ਉਹ 2-2 ਕਮਰਿਆਂ ਵਾਲੇ ਕਾਲਜ ਆ, ਜਿਹੜੀ ਉਹਨਾਂ ਨੂੰ ਡਿਗਰੀ ਜਾਂ ਡਿਪਲੋਮਾ ਜਾਂ ਸਰਟੀਫਿਕੇਟ ਕੋਰਸ ਦਿੰਦੇ ਆ ਉਹਦੀ ਲੋੜ ਹੀ ਨਹੀਂ, ਸਿੱਧਾ ਹੀ ਕਹਿ ਦੇਣ ਵੀ ਭਾਈ ਆ ਜਾਓ, ਯੰਗ ਹੈਗੇ ਆ ਤੁਸੀਂ ਆ ਜਾਓ, ਇੰਨੇ ਪੈਸੇ ਦੇ ਦਿਓ ਤੇ ਇੱਥੇ ਆ ਕੇ ਐਂਟਰ ਕਰ ਜਾਓ, ਫ੍ਰੀ ਮਾਰਕੀਟ ਆ, ਜਿਹੜਾ ਮਰਜ਼ੀ ਕੰਮ ਕਰ ਲਓ, ਤੇ 3 ਸਾਲ ਬਾਅਦ ਵੀ ਇਹੀ ਕੁਛ ਕਰਦੇ ਆ ਉਹ, 3 ਸਾਲ ਬਾਅਦ ਮੈਨੂੰ ਦੱਸੋ ਜਾਂ ਤਾਂ ਕੀ ਕਰਦੇ ਆ, ਵਿਸ਼ੇਸ਼ ਕੀ ਕਰਦੇ ਆ ਉਹ, ਇਹਦਾ ਮਤਲਬ ਸਾਡਾ ਸਿਸਟਮ ਵੀ ਉੱਧਰ ਨੂੰ ਜਾ ਰਿਹਾ। ਖੈਰ, ਹੋਰ ਕਾਲ ਲੈ ਲਈ ਆ ਜੀ, ਫਿਰ ਆਪਾਂ ਦੇਖਦੇ ਆ ਅੱਗੇ ਕੀ ਕਰਨਾ। ਹਾਂਜੀ ਨਿੱਘਾ, ਸਵਾਗਤ ਤੁਹਾਡਾ।
ਹੈਲੋ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹੈਲੋ,
ਹਾਂਜੀ ਹਾਂਜੀ, ਤੁਸੀਂ ਆਨ ਦਾ ਏਅਰ ਹੋ।
ਹਾਂਜੀ, ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਅੱਜ ਤਾਂ ਵੈਸੇ ਤੁਹਾਡਾ ਜਿਹੜਾ ਤੁਸੀਂ ਟੋਪਿਕ ਲਿਆਉਂਦਾ, ਮੈਂ ਰੀਅਲੀ ਵਾਂਟ ਟੂ ਐਪਰੀਸ਼ੀਏਟ ਯੂ, ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਨਾਲ ਤੁਹਾਨੂੰ ਮਿਲ ਕੇ ਤੁਹਾਡਾ ਚਾਹ ਕਾਫੀ ਪੀਣੀ ਪੈਣੀ ਹੈ।
ਬਿਲਕੁਲ ਬਿਲਕੁਲ ਪੀਣੀ ਆ ਜੀ, ਇੱਛਾ ਤਾਂ ਮਨ ਚ ਆ ਕਿਸ ਦਿਨ ਆਪਾਂ ਸਾਰੇ ਆਪਣੇ ਸਰੋਤੇ ਆਪਾਂ ਇਕੱਠੇ ਹੋਈਏ ਤੇ ਆ ਖੁੱਲ ਜਾਣ ਦੇ ਜੀ, ਕੋਈ ਨੀ, ਆਹ ਸਾਰਾ ਕੁਛ ਫਿਰ ਆਪਾਂ ਬੈਂਕ ਹਾਲ ਚ।
ਹਾਂਜੀ, ਨਹੀਂ ਨਹੀਂ, ਰੀਅਲੀ ਰੀਅਲੀ ਵੈਰੀ ਗੁੱਡ ਟੋਪਿਕ ਤੁਸੀਂ ਨਾ ਲਿਆਂਦਾ ਹੈਗਾ ਇਹ ਤੁਹਾਡੇ। ਮੈਂ ਵੀ ਤੁਹਾਨੂੰ ਦੱਸਦਾ ਕਿ ਦੇਖੋ ਹੁਣ ਅਸੀਂ ਉੱਥੋਂ ਇੰਜੀਨੀਅਰਿੰਗ ਕੀਤੀ, ਰਾਈਟ, ਜਦੋਂ ਇੰਜੀਨੀਅਰਿੰਗ ਕਰਕੇ ਅਸੀਂ ਪਹਿਲੀ ਜੋਬ ਦੇ ਵਿੱਚ ਗਿਆ, ਰਾਈਟ, ਆਈ ਡਿਡ ਮਕੈਨੀਕਲ ਇੰਜੀਨੀਅਰਿੰਗ। ਉਸ ਤੋਂ ਬਾਅਦ ਤੁਸੀਂ ਮੰਨੋਗੇ ਨੀ ਕਿ ਜਦੋਂ ਅਸੀਂ ਉੱਥੇ ਗਏ, ਮਸ਼ੀਨ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਦੇਖੀਆਂ ਅਸੀਂ ਕਦੇ ਆਪਣੇ ਕਾਲਜ ਦੇ ਵਿੱਚ ਦੇਖੀਆਂ ਹੀ ਨੀ ਸੀਗੀਆਂ, ਰਾਈਟ। ਕਾਲਜ ਦੇ ਵਿੱਚ ਜਦੋਂ ਤੁਸੀਂ ਜਾਂਦੇ ਸੀਗੇ ਤੁਹਾਡਾ ਜਿਹੜਾ ਇੱਕ ਵਰਕਸ਼ਾਪ ਵਾਲਾ ਸਾਡਾ ਇੱਕ ਜਿਹੜਾ ਹੁੰਦਾ ਸੀਗਾ ਪੀਰੀਅਡ ਹੁੰਦਾ ਸੀਗਾ, ਰਾਈਟ, ਉਹਦੇ ਵਿੱਚ ਕੀ ਉਹਨਾਂ ਨੇ ਪੁਰਾਣੀਆਂ ਲੇਥ, ਪੁਰਾਣੀਆਂ ਮਿਲਿੰਗ ਮਸ਼ੀਨ ਰੱਖੀਆਂ ਹੋਈਆਂ, ਔਰ ਉਹਦੇ ਵੀ ਇੰਸਟਰਕਟਰ ਤੁਹਾਨੂੰ ਹੱਥ ਨਹੀਂ ਸੀ ਲਾਉਣ ਦਿੰਦਾ। ਉਹ ਹੁੰਦਾ ਵੀ ਘੰਟੇ ਦੇ ਉਹਨੇ ਕਹਿਣਾ ਨਹੀਂ ਜੀ ਆਹ ਤੁਹਾਨੂੰ ਮੈਂ ਦੱਸਦਾ, ਤੁਸੀਂ ਬਸ ਇੱਥੇ ਖੜ ਕੇ ਦੇਖਦੇ ਰਹੋ ਵੀ ਮੈਂ ਪੀਸ ਕਿਵੇਂ ਕਰ ਰਿਹਾ ਹੈਗਾ, ਕਿਵੇਂ ਬਸ ਤੁਹਾਡੀ ਜੋਬ ਹੋ ਗਈ, ਨੰਬਰ ਮਿਲ ਗਏ, ਦੈਟਸ ਇਟ ਡਨ, ਰਾਈਟ। ਤੇ ਉੱਥੇ ਜਾ ਕੇ ਜਦੋਂ ਦੇਖਿਆ ਉਦੋਂ ਮੈਂ ਉੱਥੇ ਜਦੋਂ ਪਹਿਲੀ ਵਾਰੀ ਪ੍ਰੋਜੈਕਟ ਆਪਣਾ ਸ਼ੁਰੂ ਕੀਤਾ ਉੱਥੇ ਕੰਪਨੀ ਦੇ ਵਿੱਚ, ਤਾਂ ਤੁਸੀਂ ਦੱਸ ਮੰਨੋਗੇ ਨੀ ਕਿ ਜਿਹੜੇ ਉੱਥੇ ਬੰਦੇ ਜਿਹਨਾਂ ਨੂੰ ਆਪਾਂ ਬਿਲਕੁਲ ਲੇਬਰ ਕਹਿੰਦੇ ਹੈਗੇ, ਜਿਹਨੂੰ ਆਪਾਂ ਅਨਪੜ੍ਹ ਕਹਿੰਦੇ ਹਾਂ, ਰਾਈਟ, ਬਟ ਉਹਨਾਂ ਨੂੰ ਇੰਨਾ ਹੈਂਡਸ ਆਨ ਐਕਸਪੀਰੀਅੰਸ ਸੀ ਸਾਨੂੰ ਉਹਨਾਂ ਤੋਂ ਸਿੱਖਣਾ ਪਿਆ ਕਿ ਮਸ਼ੀਨ ਦਾ ਕਿਵੇਂ ਤੁਸੀਂ ਪਾਰਟ ਲੋਡ ਕਰਨਾ, ਕਿਵੇਂ ਇਹਨੂੰ ਕਰਨਾ, ਕੀ ਕੀ ਓਪਰੇਸ਼ਨ ਹੋਣੇ ਨੇ। ਤਾਂ ਮੈਨੂੰ ਸਮਝ ਨਹੀਂ ਕਰਦੀ ਕਿ ਉਹ ਇੰਜੀਨੀਅਰਿੰਗ ਕਰਨ ਦਾ ਜਾਂ ਉਹ ਡਿਗਰੀ ਕਰਨ ਦਾ ਉਹ ਇੰਨੇ 4 ਸਾਲ ਗਾਲਣ ਦਾ ਉਹਦਾ ਫਾਇਦਾ ਕੀ ਸਾਨੂੰ ਹੋਇਆ, ਜਦਕਿ ਸਾਨੂੰ ਉਸ ਚੀਜ਼ ਦਾ ਹੀ ਨਹੀਂ ਪਤਾ। ਯੂ ਸ਼ੁਡ ਹੈਵ ਅ ਕੋਆਪ ਐਜੂਕੇਸ਼ਨ ਹੋਣੀ ਚਾਹੀਦੀ ਹੈ, ਜਿਵੇਂ ਇੱਥੇ ਹੈਗੀਆਂ ਨੇ। ਆਈ ਨੋ ਇੱਥੇ ਵੀ ਬਹੁਤ ਬਹੁਤ, ਉਹ ਮੈਂ ਬਾਅਦ ਆਊਂਗਾ, ਇੱਥੇ ਵੀ ਬਹੁਤ ਪ੍ਰੋਬਲਮ ਹੈਗੀਆਂ ਨੇ, ਦੇਰ ਆਰ ਲੋਟ ਆਫ ਡਿਸਕ੍ਰੀਪੈਂਸੀਜ਼ ਹੇਅਰ ਟੂ। ਬਟ ਉੱਥੇ ਕੀ ਸੀਗਾ ਕਿ ਇੱਥੇ ਤੁਹਾਡੇ ਹੈਗਾ ਕਿ ਤੁਸੀਂ ਵਾਟਰਲੂ ਯੂਨੀਵਰਸਿਟੀ, ਮੈਨੂੰ ਪਤਾ ਹੈਗਾ ਜਿਵੇਂ ਉੱਥੇ ਹੋਰ ਵੀ ਹੋਣਗੀਆਂ, ਪਰ ਉਹਦਾ ਮੈਨੂੰ ਪਰਟੀਕੁਲਰ ਪਤਾ ਕਿ ਤੁਸੀਂ ਇੰਜੀਨੀਅਰਿੰਗ ਕਰ ਰਹੇ ਹੋ। ਇੱਕ ਸਮੈਸਟਰ ਤੁਹਾਡਾ ਥਿਊਰੀ ਹੁੰਦੀ ਹੈ, ਇੱਕ ਸਮੈਸਟਰ ਕੋਆਪ ਹੈ, ਤੁਸੀਂ ਆਪਣੀ ਫੀਲਡ 'ਚ ਜਾਂਦੇ ਹੈਗੇ, ਡਿਫਰੈਂਟ ਡਿਫਰੈਂਟ ਕੰਪਨੀ 'ਚ ਜਾਂਦੇ ਹੋ, ਉੱਥੇ ਜਾ ਕੇ ਤੁਸੀਂ ਆਪਣੀ ਉਹ ਕੰਮ ਕਰਦੇ ਹੋ, ਬੱਚਾ ਸਿੱਖਦਾ ਉੱਥੋਂ, ਐਂਡ ਅਗੇਨ ਦ ਨੈਕਸਟ ਸਮੈਸਟਰ ਯੂ ਕਮ ਬੈਕ ਐਂਡ ਤੁਸੀਂ ਥਿਊਰੀ ਕਰਦੇ ਹੋ, ਔਰ ਤੁਹਾਡੀ ਉਹ ਪੇਡ ਟ੍ਰੇਨਿੰਗ ਹੈ, ਰਾਈਟ, ਪੇਡ ਕੋਆਪ ਹੈ, ਔਰ ਬੱਚਾ ਉਹਦੇ ਵਿੱਚੋਂ ਆਪਣੀ ਜਿਹੜੀ ਹੈਗੀ ਹੈ ਐਜੂਕੇਸ਼ਨ ਦਾ, ਟਿਊਸ਼ਨ ਐਜੂਕੇਸ਼ਨ ਅਮਾਊਂਟ ਜਿਹੜੀ ਹੈਗੀ ਹੈ ਉਹਨੂੰ ਵੀ ਉਹਦੇ ਵਿੱਚੋਂ ਪੇ ਕਰ ਦਿੰਦਾ ਹੈਗਾ। ਬਟ ਜਿਹੜੀਆਂ ਰੈਗੂਲਰ, ਤੁਸੀਂ ਤੁਹਾਡੀ ਤੁਹਾਡੀ ਗੱਲ ਬਿਲਕੁਲ ਠੀਕ ਹੈ, ਔਰ ਉਹਦੇ ਵਿੱਚ ਕੀ ਹੈ ਕਿ ਜਦੋਂ ਬੱਚਾ ਇੰਨਾ ਪੜ੍ਹ ਜਾਂਦਾ, ਰਾਈਟ, ਔਰ ਮੁੜ ਕੇ ਉਹਨੂੰ ਉਹੀ ਜੋਬ ਕਰਨੀਆਂ ਪੈਂਦੀਆਂ ਜਿਹੜੇ ਕਿਸੇ ਘੱਟ ਪੜ੍ਹੇ ਨੇ, ਕਿਸੇ ਹਾਈ ਸਕੂਲ ਕੀਤਾ ਜਾਂ ਬਾਰਵੀਂ ਕਰਕੇ ਉਹ ਕਰ ਰਿਹਾ ਹੈਗਾ, ਉਹ ਸਗੋਂ ਉਹ ਮਾੜਾ ਹੋ ਜਾਂਦਾ ਹੈ। ਦੈਟ ਪਰਸਨ ਬਿਕਮਸ ਮੋਰ ਵੀਕਰ, ਜਿਹੜਾ ਜ਼ਿਆਦਾ ਪੜ੍ਹਿਆ ਲਿਖਿਆ ਹੁੰਦਾ ਉਹਦੇ ਵਿੱਚ ਫਰਸਟ੍ਰੇਸ਼ਨ ਬਿਲਡ ਅਪ ਹੋ ਜਾਂਦੀ ਹੈ, ਉਹ ਕਹਿੰਦਾ ਯਾਰ ਮੈਂ ਇੰਨਾ ਪੜ੍ਹ ਕੇ, ਦੂਜਾ ਬੰਦਾ ਕਹਿੰਦਾ ਮੈਂ ਸੇਮ ਕੰਮ ਕਰ ਰਿਹਾ, ਤਾਂ ਉਹ ਫਿਰ ਅਗਲੇ ਵੀ ਕਈ ਵਾਰੀ ਉਹਨੂੰ ਟੌਟ ਕਰ ਦਿੰਦੇ ਗਿਆ, ਤੇਰਾ ਇੰਨਾ ਕਰਮ ਪੜ੍ਹਨ ਦਾ ਕੀ ਫਾਇਦਾ, ਤੂੰ ਇੰਜੀਨੀਅਰਿੰਗ ਕੀਤੀ ਆ ਜਾਂ ਤੂੰ ਆਹ ਕੀਤਾ, ਤੂੰ ਕੰਮ ਤਾਂ ਤੂੰ ਵੀ ਉਹੀ ਕਰ ਰਿਹਾ ਜਿਹੜਾ ਅਸੀਂ ਕਰ ਰਹੇ ਹਾਂ, ਰਾਈਟ।
ਬਿਲਕੁਲ,
ਤੇ ਇਸ ਕਰਕੇ ਸਾਡੇ ਐਜੂਕੇਸ਼ਨ ਇੰਡੀਆ ਦੇ ਵਿੱਚ ਵੀ, ਔਰ ਈਵਨ ਇੱਥੇ ਵੀ, ਇੱਥੇ ਹੁਣ ਤੁਸੀਂ ਕੀ ਮੰਨਦੇ ਹੈਗੇ ਹੋ ਕਿ ਐਜੂਕੇਸ਼ਨ ਇੰਨੀ ਮਹਿੰਗੀ ਹੋ ਚੁੱਕੀ ਹੈ, ਰਾਈਟ, ਇਟਸ ਕਮਰਸ਼ੀਅਲ ਹੋ ਚੁੱਕਿਆ ਟੋਟਲ, ਰਾਈਟ, ਔਰ ਬੱਚੇ ਜਦੋਂ ਕਰਦੇ ਹੈਗੇ ਨੇ ਉਹਨਾਂ ਦੇ ਸਿਰ ਤੇ ਇੰਨੇ ਲੋਨ ਹੁੰਦੇ ਨੇ, ਜਿਹੜਾ ਬੰਦਾ ਨੋਰਮਲ ਡਿਗਰੀ ਕਰਦਾ, ਆਮ ਨਾਟ ਟਾਕਿੰਗ ਅਬਾਊਟ ਕੋਈ ਸਪੈਸ਼ਲ ਜਿਹੜੀ ਕੋਈ ਮੈਡੀਸਨ ਕੀਤਾ, ਕਿਸੇ ਨੇ ਫਾਰਮੇਸੀ ਕੀਤੀ ਹੈ ਜਾਂ ਇੰਜੀਨੀਅਰਿੰਗ ਕੀਤੀ ਹੈ, ਆਮ ਜਸਟ ਟਾਕਿੰਗ ਅਬਾਊਟ ਨੋਰਮਲ, ਕਿਸੇ ਨੇ ਬਿਜ਼ਨਸ ਮੈਨੇਜਮੈਂਟ ਦਾ ਕੀਤਾ ਜਾਂ BBA ਕੀਤੀ ਹੈਗੀ ਹੈ ਜਾਂ ਅਕਾਊਂਟਿੰਗ ਦਾ ਕੀਤਾ, ਜਦੋਂ ਜੋਬ ਲੈਣ ਲਈ ਜਾਂਦੇ, ਜੋਬ ਉਹਨਾਂ ਨੂੰ ਮਿਲਦੀ ਹੈਗੀ ਹੈ 40,000 ਦੀ, ਕਰਜ਼ਾ ਉਹਨਾਂ ਦੇ ਸਿਰ ਦੇ ਉੱਤੇ ਕੀ ਕਹਿੰਦੇ ਹੈਗੇ ਨੇ 70-80 ਹਜ਼ਾਰ ਦਾ ਉਹਨਾਂ ਦੇ 4 ਸਾਲਾਂ ਦਾ ਕਰਜ਼ਾ ਚੜਿਆ ਹੁੰਦਾ ਵਾ ਯੂਨੀਵਰਸਿਟੀ ਦਾ, ਰਾਈਟ। ਤੇ ਇਹ ਇੱਕ ਬੈਲੈਂਸ ਹੋਣਾ ਚਾਹੀਦਾ, ਜੇ ਤੁਸੀਂ ਉਹਨੂੰ ਕਮਰਸ਼ੀਅਲਾਈਜ਼ ਕਰ ਰਹੇ ਹੋ ਐਜੂਕੇਸ਼ਨ ਨੂੰ, ਐਟ ਦ ਸੇਮ ਟਾਈਮ ਐਜੂਕੇਸ਼ਨ ਇਸ ਲੈਵਲ ਦੀ ਹੋਣੀ ਚਾਹੀਦੀ ਹੈ ਕਿ ਜਦੋਂ ਸਟੂਡੈਂਟ ਬਾਹਰ ਨਿਕਲੇ ਉਹ ਫੀਲਡ ਜਾਵੇ ਤਾਂ ਉਹਨੂੰ ਉਸ ਦੇ ਪ੍ਰਪੋਰਸ਼ਨੇਟ ਜੋਬ ਮਿਲੇ, ਉਹਨੂੰ ਹਾਈ ਪੇਇੰਗ ਜੋਬ ਮਿਲੇ, ਔਰ ਉਹ ਪੂਰਾ ਤਿਆਰ ਹੋਵੇ ਫੀਲਡ ਦੇ ਵਿੱਚ ਕੰਮ ਕਰਨ ਦੇ ਲਈ। ਥੈਂਕ ਯੂ ਵੈਰੀ ਮਚ ਜੀ, ਥੈਂਕਸ ਅ ਲੋਟ, ਆਈ ਰੀਲੀ ਐਪਰੀਸ਼ੀਏਟ ਵਾਂਸ ਅਗੇਨ, ਵੈਰੀ ਨਾਈਸ ਟੌਪਿਕ,
ਮਿਹਰਬਾਨੀ ਜੀ, ਮਿਹਰਬਾਨੀ, ਥੈਂਕ ਯੂ, ਬਹੁਤ ਵਧੀਆ ਗੱਲ ਕੀਤੀ ਆ। ਉਸ ਤੋਂ ਵੀ ਲੋਨ ਉਹਦੇ ਸਿਰ ਤੇ ਹੁੰਦਾ, ਅੱਗੋਂ ਮੁੰਡਾ ਕੀ ਕਰਦਾ, ਉਹ ਜੋਬ ਕਰਦਾ ਜਾਂ ਕੁੜੀ ਹੈ ਜਿਹੜੀ ਜੋਬ ਕਰਦੀ ਹੈ, ਅੱਗੋਂ ਉਹਨੇ ਆਪਣੀ ਫੈਮਿਲੀ ਸਟਾਰਟ ਕਰਨੀ ਹੁੰਦੀ ਕਿਉਂਕਿ ਹੁਣ ਉਹ ਜੋਬ ਕਰ ਰਹੇ ਆ, ਉਹਦੇ ਸਿਰ ਤੇ ਲੋਨ ਆ, ਅਲਟੀਮੇਟਲੀ ਮੋਰਗੇਜ ਰੂਲਸ ਇੰਨੇ ਟਾਈਟ ਨੇ ਉਹ ਬੰਦਾ ਘਰ ਵੀ ਨਹੀਂ ਲੈ ਸਕਦਾ। ਮੋਰਗੇਜ ਵਾਲੇ ਕੋਲ ਜਾਂਦਾ, ਉਹ ਕਹਿੰਦੇ ਇੰਨਾ ਤਾਂ ਤੇਰੇ ਤੇ ਕਾਲਜ ਦਾ ਲੋਨ ਖੜਾ, ਮੁੰਡੇ ਤੇ ਵੀ ਤੇ ਕੁੜੀ ਤੇ ਵੀ, ਤੇ ਇੰਨੀ ਇੰਨੀ ਤੁਹਾਡੀ ਜੋਬ ਆ ਦੋਸਤੋ। ਗੱਲ ਇਹ ਆ, $1,00,000 ਦੀ ਜੇ ਤੁਹਾਡੀ ਸੈਲਰੀ ਆ ਨਾ, ਤੇ ਤੁਹਾਨੂੰ ਹਾਰਡਲੀ ਤੁਸੀਂ ਅੱਜ 5,00,000 ਦੀ ਮੋਰਗੇਜ ਲਈ ਕੁਆਲੀਫਾਈ ਕਰਦੇ ਹੋ, ਨਾਲ ਤੁਹਾਡੇ ਜਿੰਨਾ ਵੀ ਲੋਨ ਆ, ਜੇ ਤੁਸੀਂ ਕਾਰ ਲਈ ਹੋਈ ਆ, ਤੁਹਾਡੇ ਕਾਲਜ ਦਾ ਲੋਨ ਆ, ਉਹ ਫਿਰ ਅਲੱਗ ਉਹਨੂੰ ਕੌਣ ਅਕਾਊਂਟ ਹੋਣਾ। ਅਲਟੀਮੇਟਲੀ ਪੜ੍ਹੇ ਲਿਖੇ ਦਾ ਹਾਲ ਕੀ ਹੋਇਆ, ਬਈ ਪਹਿਲਾਂ 20-25 ਸਾਲ ਲਾ ਲਏ ਪੜ੍ਹਾਈ ਲਿਖਾਈ ਤੇ, ਜੋਬ ਮਿਲੀ ਤੇ ਉਹ ਜੋਬ ਦੇ ਨਾਲ ਉਹ ਘਰ ਕੌਂਡੋ ਵੀ ਨਹੀਂ ਲੈ ਸਕਦਾ, ਤੇ ਫਿਰ ਗੱਲ ਆ ਪੜ੍ਹਾਈ ਲਿਖਾਈ ਚ ਨੁਕਸਾਨ ਹੋਇਆ ਤਾਂ ਕੀ ਹੋਇਆ, ਤੇ ਕਿਉਂ ਨੀ ਐਜੂਕੇਸ਼ਨ ਇੰਨਾ ਨਾ ਟੈਕਸ ਲੈਂਦੇ, ਕਿਉਂ ਨੀ ਐਜੂਕੇਸ਼ਨ ਫ੍ਰੀ ਕਰਦੇ, ਜੇ ਅਸੀਂ ਬੱਚਿਆਂ ਦੀ ਖਾਤਰ ਇੰਨਾ ਕੁਛ ਨਹੀਂ ਕਰ ਸਕਦੇ, ਇੰਨੀ ਸਟਰਗਲ ਨਹੀਂ ਕਰ ਸਕਦੇ। ਮੈਂ ਕਹਿੰਦਾ ਸਾਨੂੰ ਵੀ ਸਟਰਗਲ ਕਰਨੀ ਚਾਹੀਦੀ ਆ, ਸਾਨੂੰ ਆਪਦੀ ਆਵਾਜ਼ ਉਠਾਉਣੀ ਚਾਹੀਦੀ ਆ ਵੀ ਹੈਲਥ ਸੈਕਟਰ ਤੇ ਐਜੂਕੇਸ਼ਨ ਸੈਕਟਰ ਇਹਦੇ ਚੋਂ ਪ੍ਰੋਫਿਟ ਵਾਲੇ ਬੰਦਿਆਂ ਨੂੰ ਬਾਹਰ ਕਰ ਦਿਓ, ਇਹ ਭਲਾਈ ਆ, ਸਭ ਤੋਂ ਵੱਡੀ ਲੋਕ ਭਲਾਈ ਆ। ਤੁਸੀਂ ਐਜੂਕੇਸ਼ਨ ਫ੍ਰੀ ਕਰ ਦਿਓ, ਜਿਹੜਾ ਕੁਛ ਕੋਈ ਪੜ੍ਹਨਾ ਚਾਹੁੰਦਾ ਉਹ ਜਿਹੜੇ ਕੋਰਸ ਆ, ਜਿਵੇਂ ਤੁਸੀਂ ਕਿਹਾ ਕੋਆਪ ਕੋਰਸ ਕਹਿ ਲਓ, ਜਾਂ ਉਹ ਫਿਊਚਰ ਦੀਆਂ ਨੀਡਸ ਨੂੰ ਧਿਆਨ ਚ ਰੱਖ ਕੇ, ਜਿਹੜੀ ਚੀਜ਼ ਸਾਡੇ ਕੋਲ ਵੱਡੇ ਵੱਡੇ ਵਿਦਵਾਨ ਨੇ, ਸਾਇੰਟਿਸਟ ਨੇ, ਫਿਲੋਸਫਰ ਨੇ, ਅੱਜ ਤੋਂ 25 ਸਾਲਾਂ ਬਾਅਦ ਸਮਾਜ ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਤਬਦੀਲ ਹੋ ਰਿਹਾ, ਕਿਹੜੇ ਕਿੱਤੇ ਦੀ ਡਿਮਾਂਡ ਹੋਊਗੀ, ਉਹ ਨੀਡ ਬੇਸਡ ਸਿਸਟਮ ਕਰਕੇ ਬੱਚਿਆਂ ਨੂੰ ਉੱਧਰ ਟ੍ਰੇਨ ਆ ਜਿਹੜਾ ਉਹ ਕੀਤਾ ਜਾਵੇ। ਸ਼ਾਇਦ ਜੀ ਛੋਟੀ ਜਿਹੀ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਸਾਰੇ ਜਾਣਦੇ ਆ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ।
जैसे जैसे स्थानीय सामुदायिक व्यवसाय और सेवाएं अधिक संख्या में दोबारा खुल रही हैं और समारोहों में लोगों की संख्या 10 तक बढ़ा दी गई है, वैसे हमें एक दूसरे को सुरक्षित रखने में अपने प्रयासों को जारी रखना चाहिए। शारीरिक दूरी अमल में लाएं, 2 मीटर की दूरी पर रहें। जब शारीरिक दूरी बनाए रखना चुनौतीपूर्ण हो तो चेहरे का मास्क पहने और हाथों को बार बार धोते रहें। यदि आप चिंतित हैं कि आपको कोविड-19 हो सकता है या आप वायरस के संपर्क में आ गए हैं तो जांच करवाएं। अंदर या बाहर सुरक्षित रहें, जिंदगी बचाएं। अधिक जानने के लिए ontario.ca/coronavirus पर जाएं। ओंटेरियो सरकार द्वारा भुगतान किया गया।
P for popular, P for pizza,
P for pella,
pella,
हाँ जी, ना दूजा ना तीजा, खाओ हमेशा नंबर वन पॉपुलर पिज्जा,
जिथे ना सिर्फ तुसी अपने मनपसंद पिज्जा बल्कि स्वाद ले करारे विंग्स ते गार्लिक ब्रेड दा भी मजा ले सकते हो।
भई बच्चिया ते जवाना नू ही नहीं, ए ता साडी बेबे नू भी पता है।
आहो जी, भूख लगी है बाली, ते कमाओ नंबर
9058744242,
9058744242, पॉपुलर पिज्जा।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुडब्रिज में सोमवार दा आ रहा सी, हुण खुल चुका है 16 इंटरमोडल ड्राइव ब्रैम्पटन दे सीएन दे यार्ड दे बिल्कुल लागे। टॉप चॉइस इलेक्ट्रॉनिक्स फ्रिज स्टोव वॉशर ड्रायर तो अलावा हर तरह दे टेलीविजन अते फर्नीचर तुसी इत्थों खरीद सकदे हो। टॉप चॉइस इलेक्ट्रॉनिक्स 9057990045। टॉप चॉइस इलेक्ट्रॉनिक्स, सब तो सस्ता टॉप चॉइस।
बड़ी भैड़ी जी स्मेल आउंदी यार, जिद्दां कदे चूहा मरिया हुंदा।
ओ नहीं यार, चूहा नहीं मरिया, असल च कारपेट बदलन वाली आ। कई स्टोरां ते गया, रेट ही बड़ा दसदे आ।
तद फिर तू सकार ब्लू स्थित बेस्ट डील फ्लोरिंग ते नहीं गया होना। पूरे GTA विच इन्हां तों सस्ता कोई नहीं। कारपेट, लैमिनेट फ्लोर, सरामिक टाइल्स, एरिया रग्ज, हार्डवुड फ्लोर खुद इंस्टॉल करके जांदे आ। सब दी प्राइस नूं बीट करन दा दावा करदे आ। 130 डायनामिक ड्राइव यूनिट नंबर 21 दे विच हुणे फोन कर ला 416-292-6248।
बड़ा ही मुश्किल यार।
दोस्तों, ओरा किचन वाले नाल संपर्क करना जे तुसी बहुत सोहनी किचन बनाउणी है, हाई एंड किचन, ਇਹ ਜੀ ਕਿਚਨ ਜਿਹੜੀ ਤੁਸੀਂ ਵੀ ਕਿਤੇ ਨਾ ਵੇਖੀ ਹੋਵੇ ਪਰ ਤੁਹਾਡੇ ਮਨ ਦੇ ਵਿੱਚ ਆਈਡੀਆ ਹੋਵੇ ਵੀ ਸਾਡੀ ਕਿਚਨ ਇਹੋ ਜਿਹੀ ਹੋਵੇ ਤੇ ਉਹ ਕੈਬਨਿਟਸ ਇਹੋ ਜਿਹੀਆਂ ਹੋਣ, ਕਾਊਂਟਰ ਟੌਪਸ ਇਹੋ ਜਿਹੇ ਹੋਣ, ਫਰਿੱਜ ਸਾਡਾ ਇਧਰਲੀ ਸਾਈਡ ਤੇ ਲੱਗਿਆ ਹੋਵੇ ਤੇ ਸਟੋਵ ਇੱਧਰ ਹੋਵੇ, ਡਿਸ਼ ਵਾਸ਼ਰ ਇਸ ਤਰ੍ਹਾਂ ਦੇ, ਸਾਡੇ ਸਾਰੇ ਆਈਡੀਆ ਤੁਸੀਂ ਓਰਾ ਕਿਚਨ ਵਾਲ ਨੂੰ ਦਿਓ, ਉਹ ਡਰਾਇੰਗ ਤੇ ਉਤਾਰ ਕੇ ਆਪਣਾ ਕੰਮ ਸ਼ੁਰੂ ਕਰ ਦੇਣਗੇ ਜੀ। ਬਹੁਤ ਸੋਹਣੀ ਕਿਚਨ ਬਣਾਉਣਗੇ। 9056738872 ਓਰਾ ਕਿਚਨ ਦਾ ਨੰਬਰ ਹੈਗਾ ਦੋਸਤੋ। ਤੇ ਹਰਮੇਲ ਸਿੱਧੂ ਰੀਅਲਟਰ ਨੇ ਜੀ, ਉਹਨਾਂ ਕੋਲ ਕਾਫੀ ਸਾਰੀਆਂ ਪ੍ਰੋਪਰਟੀਜ਼ ਹੁੰਦੀਆਂ। ਨੰਬਰ ਉਹਨਾਂ ਦਾ 647-401-6565 ਆ। ਉਹਨਾਂ ਕੋਲ ਹੁਣ 46 ਫੁੱਟ ਲੋਟ ਦੇ, 50 ਫੁੱਟ ਲੋਟ ਦੇ ਘਰ ਨੇ 8 ਦੇ ਕਰੀਬ, ਇਹਨਾਂ ਦੀ ਜਿਹਨਾਂ ਦੀ ਕਲੋਜ਼ਿੰਗ ਆ ਜਿਹੜੀ ਉਹ ਅਗਲੇ ਸਾਲ ਆ। ਤੇ ਤੁਸੀਂ ਦੇਖ ਲਓ ਵੀ 2800 ਤੋਂ ਲੈ ਕੇ 4500 ਸਕੁਅਰ ਫੁੱਟ ਦੇ, ਤੇ ਟ੍ਰਿਪਲ ਕਾਰ ਗਰਾਜ ਦੇ ਵੀ ਉਹਨਾਂ ਕੋਲ ਘਰ ਨੇ। ਤੇ ਜਿਹੜੇ ਟ੍ਰਿਪਲ ਕਾਰ ਗਰਾਜ ਜਿਹੜੇ ਥੋੜੇ ਜਿਹੇ ਮਹਿੰਗੇ ਆ, 1.2-1.4 million ਦੇ ਆ। ਤੁਸੀਂ ਇਹ ਘਰ ਲੈਣੇ ਨੇ ਤੇ ਫਿਰ ਇਹਨਾਂ ਨਾਲ ਕੈਲੇਡਨ ਚ ਨੇ ਇਹ, ਤਾਲਮੇਲ ਕਰ ਲਿਓ। 647-404-6565 ਹੈਗਾ ਜੀ ਇਹਨਾਂ ਦਾ ਨੰਬਰ। ਇਹ ਤਾਂ ਕੈਲੇਡਨ ਵਾਸਤੇ ਕਿਹਾ ਉਹਨਾਂ ਨੇ, ਪਰ ਜੇ ਤੁਸੀਂ ਇੱਧਰ ਵਾਟਰ ਡਾਊਨ ਦੇ ਵਿੱਚ ਜਾਂ ਐਨਕਾਸਟ ਚ ਘਰ ਲੈਣੇ ਤਾਂ ਡਿਟੈਚ ਘਰ ਹੈਗੇ ਨੇ ਅਵੇਲੇਬਲ ਜੀ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਈਵਨ ਮਿਲਟਨ ਚ ਵੀ ਨਵੇਂ ਡਿਟੈਚ ਘਰ ਨੇ ਜੀ, ਇਹ ਡਿਟੈਚ ਮੈਂ ਨਵਿਆਂ ਦੀ ਗੱਲ ਕਰਦੇ ਹਾਂ। ਤੇ ਨਵੇਂ ਘਰ ਐਨਕਾਸਟ ਦੇ ਵਿੱਚ ਤੁਹਾਨੂੰ 2800-2900 ਸਕੁਅਰ ਫੁੱਟ ਦਾ ਘਰ 1.25 ਲੱਖ ਦਾ ਤੁਹਾਡਾ ਬੁੱਕ ਹੋ ਜਾਣਾ। ਤੇ ਸੰਪਰਕ ਕਰ ਲਿਓ ਮੇਰੇ ਨਾਲ 6473008436 ਮੇਰਾ ਨੰਬਰ, 6473084436। ਲਓ ਜੀ ਆਪਾਂ ਅਗਲੀ ਕਾਲ ਤੇ ਚੱਲਦੇ ਹਾਂ ਆਪਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਹਾਂਜੀ ਸਤਿ ਸ਼੍ਰੀ ਅਕਾਲ ਬਰਾੜ
ਸਾਹਿਬ। ਸਤਿ ਸ਼੍ਰੀ ਅਕਾਲ ਜੀ
ਬਰਾੜ ਸਾਹਿਬ। ਮੈਂ ਜੋ ਤੁਸੀਂ ਵਧੀਆ ਬਹੁਤ ਵਧੀਆ ਟੌਪਿਕ ਸਟਾਰਟ ਕੀਤਾ, ਮੈਂ ਵੀ ਦੱਸਣਾ ਚਾਹੁੰਦਾ। ਮੈਂ ਇੱਥੇ ਇਮੀਗ੍ਰੈਂਟ ਆਇਆ ਸੀਗਾ।
ਹਾਂਜੀ।
ਤੇ ਮੈਂ ਇੰਡੀਆ ਤੋਂ ਨਰਸਿੰਗ ਕੀਤੀ ਸੀਗੀ।
ਓਕੇ, ਠੀਕ ਹੈ।
ਮੈਨੂੰ, ਮੈਂ ਐਜ਼ ਅ ਪਰਮਾਨੈਂਟ ਰੈਜ਼ੀਡੈਂਟ ਮੈਂ ਆਇਆ ਸੀਗਾ ਇੱਥੇ। ਤੇ ਦੇਖੋ ਉੱਥੋਂ ਸਾਨੂੰ ਇਹਨਾਂ ਨੇ ਐਜ਼ ਅ ਨਰਸਿਸ ਇੱਥੇ ਬੁਲਾ ਲਿਆ। ਜਦੋਂ ਇੱਥੇ ਪ੍ਰੈਕਟਿਸ ਕਰਨ ਦੀ ਵਾਰੀ ਹੁੰਦੀ ਉਦੋਂ ਸਾਨੂੰ ਇਹ ਕਹਿੰਦੇ ਯੂ ਆਰ ਨੋਟ ਐਲੀਜੀਬਲ ਹੇਅਰ।
ਇਹ ਕਹਿੰਦੇ ਵੀ ਕੈਨੇਡੀਅਨ ਐਕਸਪੀਰੀਅੰਸ ਹੋਵੇ, ਹੁਣ ਜਿਹੜਾ ਬੰਦਾ ਇੰਡੀਆ ਤੋਂ ਆਇਆ ਕਿਤੋਂ ਤਾਂ ਸ਼ੁਰੂ ਕਰੂਗਾ।
ਉਹ ਕਹਿੰਦੇ ਨੇ ਜੀ ਤੁਹਾਡੇ ਜਿਹੜੇ ਕ੍ਰੈਡੈਂਸ਼ੀਅਲ ਆ ਉਹ ਸਾਡੇ ਸਟੈਂਡਰਡ ਦੇ ਬਰਾਬਰ ਨਹੀਂ ਹੈਗੇ।
ਹਾਂਜੀ ਹਾਂਜੀ।
ਤੇ ਦੇਖੋ ਜਿਹੜਾ ਇੱਕ ਬੰਦਾ ਉੱਥੋਂ ਡਿਪਲੋਮਾ ਕਰਕੇ ਆਉਂਦਾ ਆ, ਉਹ ਜੇ ਇੱਥੇ ਆ ਕੇ ਇੱਕ ਸਾਲ ਦੀ ਵੀ ਸਟੱਡੀ ਕਰ ਲਏ, ਉਹ ਇਕੁਇਲੈਂਟ ਆ ਉਹਦੇ ਕ੍ਰੈਡੈਂਸ਼ੀਅਲ। ਮੈਂ MSc ਨਰਸਿੰਗ ਕਰਕੇ ਆਇਆ, ਮੈਂ ਇੱਥੇ ਪੜ੍ਹਿਆ ਨਹੀਂ, ਮੈਨੂੰ ਉਹਨਾਂ ਕਹਿੰਦਾ ਯੂ ਆਰ ਨੋਟ ਐਲੀਜੀਬਲ।
ਹਾਂਜੀ, ਫਰਕ ਕਾਫੀ ਫਰਕ ਆ।
ਜਦੋਂ ਆਪਾਂ ਉੱਥੋਂ, ਜਦੋਂ ਉੱਥੋਂ ਕੋਈ ਇਮੀਗ੍ਰੈਂਟ ਲੈ ਕੇ ਆਉਂਦੇ ਆ, ਉਦੋਂ ਕਹਿੰਦੀ ਉਹਨੂੰ ਪ੍ਰਿਪੇਅਰ ਕੀਤਾ ਜਾਂਦਾ ਵੀ ਹਾਂ ਉੱਥੇ ਜਾ ਕੇ ਆਹ ਪ੍ਰੋਬਲਮ ਆ, ਚੁਣੌਤੀਆਂ ਆਉਂਦੀਆਂ ਨੇ, ਤੁਸੀਂ ਇੰਜੀਨੀਅਰ ਬੁਲਾ ਲਏ, ਨਰਸਿਸ ਬੁਲਾ ਲਈਆਂ, ਉਹ ਆਟੋਮੈਟਿਕਲੀ ਇੱਥੇ ਆ ਕੇ ਸਾਲ ਸਟਰਗਲ ਕਰਦੇ ਨੇ, 2 ਸਾਲ ਕਰਦੇ ਨੇ, ਫਿਰ ਉਹ ਕੰਮ ਛੱਡ ਕੇ ਫਿਰ ਆਪਣਾ ਪ੍ਰੋਫੈਸ਼ਨ ਚੇਂਜ ਕਰ ਲੈਂਦੇ ਨੇ। ਕੋਈ ਟਰੈਕਿੰਗ ਵਾਲੇ, ਟਰੈਕਿੰਗ ਬਹੁਤ ਵਧੀਆ ਪ੍ਰੋਫੈਸ਼ਨ ਆ, ਮੈਂ ਇਹ ਨਹੀਂ ਕਹਿੰਦਾ, ਪਰ ਆਪਣਾ ਪ੍ਰੋਫੈਸ਼ਨ ਛੱਡਣਾ ਬਹੁਤ ਔਖਾ ਆ, ਖਾਸ ਕਰਕੇ ਜਿਹੜੇ ਬੰਦੇ ਨੇ 5-7 ਸਾਲ ਉਸ ਪ੍ਰੋਫੈਸ਼ਨ 'ਚ ਸਟੱਡੀ ਕੀਤੀ ਹੋਵੇ ਨਾ, ਜਿਹਦਾ ਐਕਸਪੀਰੀਅੰਸ ਹੋਵੇ ਸਪੈਸ਼ਲੀ।
ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ, ਇਹ ਕੁਛ ਨੁਕਸ ਫਰਕ ਹੈਗੇ ਨੇ ਜੀ, ਇਹ ਗੱਲਾਂ ਠੀਕ ਨੇ ਤੁਹਾਡੀਆਂ।
ਹਾਂਜੀ, ਇਹ ਚੀਜ਼ਾਂ ਬਹੁਤ ਵਾਰੀ ਇਸ ਚੀਜ਼ ਨੂੰ ਉਠਾਇਆ ਗਿਆ ਵਾ, ਪਰ ਚਲੋ ਹੁਣ ਤਾਂ ਇਹਨਾਂ ਨੂੰ ਥੋੜ੍ਹਾ ਜਿਹਾ ਪਤਾ ਵੀ ਗਵਰਨਮੈਂਟ ਨੂੰ ਲੱਗ ਗਿਆ, ਮਿਨਿਸਟਰੀ ਨੂੰ ਵੀ, ਸਾਡੇ ਕੋਲ ਇਹਨਾਂ ਨੂੰ ਸੀਗਾ ਸਾਡੇ ਕੋਲ ਨਰਸਿਸ ਬਹੁਤ ਜ਼ਿਆਦਾ ਆ, ਪਰ ਚਲੋ ਹੁਣ ਥੋੜ੍ਹਾ ਜਿਹਾ ਇਹਦੇ ਨਾਲ ਕਰੋਨਾ ਦੇ ਕਰਕੇ ਕਾਫੀ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਪਤਾ ਪਿਆ, ਆਪਣੇ ਮੈਡੀਕਲ ਸਿਸਟਮ ਦਾ ਵੀ ਪਤਾ ਲੱਗ ਗਿਆ।
ਬਿਲਕੁਲ ਬਿਲਕੁਲ, ਦੂਜੀ ਗੱਲ ਇਹ ਆ ਜੀ, ਉਸ ਵੇਲੇ ਉਮਰ ਦਾ ਇਹ ਪੜਾ ਆ ਜਾਂਦਾ ਵੀ ਜਿਹੜਾ ਪਰਿਵਾਰ ਆ ਉਹਦੇ ਬੱਚੇ ਪੜ੍ਹਨੇ ਹੁੰਦੇ ਆ, ਹੁਣ ਆਪ ਪੜ੍ਹੇ ਤੇ ਪੈਸੇ ਕਿੱਥੋਂ ਲਿਆਵੇ ਤੇ ਘਰ ਕਿਵੇਂ ਚਲਾਵੇ, ਬਹੁਤ ਵੱਡੀ ਪ੍ਰੋਬਲਮ ਆ ਜਾਣੀ। ਸ਼ਾਇਦ ਧੰਨਵਾਦ ਤੁਹਾਡਾ ਜੀ, ਮਿਹਰਬਾਨੀ, ਅਗਲੀ ਅਗਲੀ ਕਾਲ ਤੇ ਚੱਲਦੇ ਹਾਂ। ਨੇਗਾ ਸਵਾਗਤ ਜੀ ਤੁਹਾਡਾ। ਹੈਲੋ,
ਸਵਾਗਤ ਤੁਹਾਡਾ।
ਹਾਂਜੀ ਹਾਂਜੀ, ਆਉਂਦਾ ਯਾਰ।
ਹੈਲੋ ਬਰਾਲ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ,
ਆਪਣੇ ਰਾਮ ਸਿੰਘ ਬੋਲਦਾ ਸੀਗਾ। ਬਰਾਲ ਸਾਹਿਬ, ਇੱਕ ਗੱਲ ਆ ਵੀ ਠੀਕ ਹੈ ਵੀ ਐਜੂਕੇਸ਼ਨ ਆਪਾਂ ਹੁਣ ਜਿੰਨੇ ਵੀ ਸਾਰੀ ਗੱਲਾਂ ਕਰਦੇ ਹਾਂ ਨਾ, ਮੈਂ ਕਈ ਕੰਟਰੀ ਜਿੱਥੇ ਵਿਜ਼ਿਟ ਕਰਨ ਜਾਈਦਾ ਜਿੱਥੇ ਐਜੂਕੇਸ਼ਨ ਫ੍ਰੀ ਹੈਗੀ ਆ, ਹਨਾ, ਉੱਥੇ ਜਾ ਕੇ ਵੀ ਮੋਸਟਲੀ ਡਿਸਕਸ਼ਨ ਹੁੰਦੀ ਰਹਿੰਦੀ ਆ ਵੀ ਐਜੂਕੇਸ਼ਨ ਦੇ ਬਾਰੇ। ਉਹ ਬੰਦੇ ਕਹਿੰਦੇ ਵੀ ਤੁਸੀਂ ਐਜੂਕੇਸ਼ਨ ਦੇ ਨਾਲ ਪੈਸੇ ਨੂੰ ਜੋੜਿਆ ਵੀ ਲੈ ਵੀ ਮੈਂ ਇੰਨੀ ਐਜੂਕੇਸ਼ਨ ਕਰ ਲਈ ਤੇ ਮੈਨੂੰ ਹੁਣ ਇੰਨੀ ਮਨੀ ਬਣਨੀ ਚਾਹੀਦੀ ਆ ਇੰਨੀ ਆ। ਐਜੂਕੇਸ਼ਨ ਤਾਂ ਕਹਿੰਦੇ ਵੀ ਇਸ ਕੰਮ ਲਈ ਹੁੰਦੀ ਆ ਵੀ ਉਹ ਤੋਂ ਸਾਨੂੰ ਕੋਈ ਸਮਕ ਹੈ, ਜਿੱਦਾਂ ਅੱਜ ਕੱਲ੍ਹ ਆਪਾਂ ਪੋਲੀਟੀਸ਼ੀਅਨਾਂ ਦੇ ਵਿੱਚ ਕਰਦੇ ਜੀ, ਸਾਨੂੰ ਲੁੱਟ ਕੇ ਲੈ ਗਏ ਵੀ ਜੇ ਬੰਦੇ ਐਜੂਕੇਟਡ ਹੋਣ ਸਾਨੂੰ ਚੀਟ ਨਾ ਕਰ ਸਕਣ। ਤੇ ਪਲੱਸ ਕਹਿੰਦੇ ਐਜੂਕੇਸ਼ਨ ਦਾ ਮਤਲਬ ਇਹ ਆ ਵੀ ਜਦੋਂ ਸਾਡੇ ਕੋਲੇ ਕੁਛ ਹੈ ਨੀ ਆਸੇ ਪਾਸੇ ਤੇ ਅਸੀਂ ਮਿਲ ਵਰਤ ਕੇ ਵੰਡ ਕੇ ਤੇ ਕਿੱਦਾਂ ਉਸ ਟਾਈਮ ਨੂੰ ਵਧੀਆ ਤਰੀਕੇ ਨਾਲ ਪਾਸ ਕਰਨਾ, ਨਾ ਅੱਗੇ ਹਫੜਾ ਦਫੜੀ ਫੈਲਾ ਰਹੀ ਆ। ਤੇ ਜੇ ਐਜੂਕੇਸ਼ਨ ਹੋਵੇ ਤੇ ਇੱਦਾਂ ਦੇ ਟਾਈਮ ਬੜੇ ਵਧੀਆ ਤਰੀਕੇ ਦੇ ਨਾਲ ਜਾਂਦੇ ਆ। ਤੇ ਪਲੱਸ ਜੇ ਐਜੂਕੇਸ਼ਨ ਟੋਟਲੀ ਫ੍ਰੀ ਹੋਵੇ ਤੇ ਉਹਦੇ ਨਾਲ ਫਿਰ ਲੋਕਾਂ ਦੇ ਵੇਜਸ ਵਿੱਚ ਵੀ ਥੋੜੀ ਇੱਦਾਂ ਟੈਨਸ਼ਨ ਘਟੂਗੀ ਵੀ ਜੇ ਸਾਨੂੰ ਵਧੀਆ ਹਾਈ ਰਾਈਜ ਵੇਜਸ ਵੀ ਚਾਹੀਦੀਆਂ। ਇਹ ਐਜੂਕੇਸ਼ਨ ਐਂਡ ਟੋਟਲੀ ਫ੍ਰੀ ਚਾਹੀਦੀ।
ਮਿਹਰਬਾਨੀ ਜੀ, ਬਿਲਕੁਲ। ਐਜੂਕੇਸ਼ਨ ਦਾ ਮਤਲਬ ਹੀ ਇਹ ਆ ਕਿ ਬੰਦੇ ਨੂੰ ਉਹਨੇ ਕੇਪੇਬਲ ਬਣਾਉਣਾ, ਬੰਦੇ ਨੂੰ ਜ਼ਿੰਦਗੀ ਜਿਉਣ ਦਾ ਢੰਗ ਸਿਖਾਉਣਾ। ਜ਼ਿੰਦਗੀ ਜਿਉਣ ਦਾ ਢੰਗ ਸਾਰਾ ਕੁਛ ਆ ਗਿਆ, ਉਹਦੀਆਂ ਨੀਡਸ ਵੀ ਉਹ ਤਰੀਕੇ ਨਾਲ ਆਪ ਪੂਰੀਆਂ ਕਰਨ ਦੀ ਕੋਸ਼ਿਸ਼ ਕਰੂ। ਖੈਰ, ਮਿਹਰਬਾਨੀ ਤੁਹਾਡੀ। ਹੋਰ ਕੋਈ ਕਾਲ ਸ਼ਾਇਦ ਦੇਖਦਾ ਜੀ। ਹਾਂਜੀ, ਤੁਸੀਂ ਆਉਂਦੇ ਹੋ ਜੀ? ਨੋ, ਮੇਰਾ ਖਿਆਲ ਹੋਰ ਕੋਈ ਕਾਲ ਹੈ ਨੀ ਤੁਹਾਨੂੰ। ਹੈਲੋ, ਹਾਂਜੀ, ਆਉਂਦੇ ਹੋ ਤੁਸੀਂ? ਨਹੀਂ ਜੀ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਦੋਸਤੋ, ਮਹਿੰਦਰਪਾਲ ਭੱਠਲ ਦੀ ਕਵਿਤਾ ਹੁੰਦੀ ਸੀਗੀ, ਮੈਨੂੰ ਹੁਣ ਇਹ ਨੀ ਮੈਂ ਕਹਿ ਸਕਦਾ ਮੈਨੂੰ ਪੂਰੀ ਯਾਦ ਹੋਊਗੀ, ਪਰ ਇੰਨਾ ਜ਼ਰੂਰ ਆ ਕਿ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਨੇ ਇਹਦੇ ਤੇ ਉਹ ਪੂਰੀ ਢੁਕਦੀ ਸੀ। ਮੈਂ ਕੋਸ਼ਿਸ਼ ਕਰਦਾ ਜੇ ਲਾਈਨ ਲਾਈਨ ਵਾਈਜ਼ ਜੁੜ ਗਈ ਤਾਂ ਠੀਕ ਆ, ਜੇ ਨਾ ਵੀ ਜੁੜ ਗਈ ਤਾਂ ਮੈਂ ਮਾਫ਼ੀ ਪਹਿਲਾਂ ਹੀ ਮੰਗ ਲੈਂਦਾ। ਇਹ ਵਰਡ ਬਾਈ ਵਰਡ ਸੁਣਨ ਵਾਲੀ ਆ ਜੀ ਇਹ ਮੇਰਾ ਖਿਆਲ ਜਿੰਨੀਆਂ ਵੀ ਗੱਲਾਂ ਆਪਾਂ ਕੀਤੀਆਂ ਨੇ ਇਹਦੇ ਤੇ ਪੂਰੀ ਢੁਕਦੀ ਆ, ਕਿਉਂਕਿ ਆਪਾਂ ਹੁਣ ਉਸ ਦੇਸ਼ ਚੋਂ ਪੜ੍ਹ ਕੇ ਆਏ ਹਾਂ, ਉਹਦੇ ਤੇ ਤਾਂ ਪੂਰੀ ਢੁਕਦੀ ਆ। ਇਹ ਕਵਿਤਾ ਦਾ ਨਾਂ ਸੀ ਜੀ ਪੁਰਜ਼ੇ। ਪੁਰਜ਼ੇ ਮਤਲਬ ਪਾਠ ਜਿਹੜੇ ਹੁੰਦੇ ਨੇ ਉਹਦੇ ਚੋਂ ਲਿਖਦੇ ਨੇ। ਮੈਂ ਅਗੇਨ ਤੁਹਾਨੂੰ ਕਹਿ ਰਿਹਾ, ਮੈਂ ਜ਼ਬਾਨੀ ਸੁਣਾ ਰਿਹਾ ਕਵਿਤਾ, ਕੋਈ ਲਾਈਨ ਇੱਧਰ ਉੱਧਰ ਹੋਊਗੀ ਮੈਨੂੰ ਯਾਦ ਨਹੀਂ, ਕਿਉਂਕਿ 30-35 ਸਾਲ ਪਹਿਲਾਂ ਦੀਆਂ ਪੜ੍ਹੀਆਂ ਹੋਈਆਂ ਕਵਿਤਾਵਾਂ ਨੇ, ਉਦੋਂ ਬੋਲਦੇ ਵੀ ਹੁੰਦੇ ਸੀ। ਜੇਕਰ ਕੋਈ ਮੈਥੋਂ ਪੁੱਛੇ ਕਿ ਵਿਦਿਅਕ ਸੰਸਥਾਵਾਂ ਦੇ ਕੀ ਮਾਣੇ ਹੁੰਦੇ ਨੇ, ਤਾਂ ਮੈਂ ਕਹਾਂਗਾ ਫੈਕਟਰੀਆਂ ਹੁੰਦੀਆਂ ਨੇ, ਕਾਰਖਾਨੇ ਹੁੰਦੇ ਨੇ ਜਿੱਥੇ ਸਰਕਾਰੀ ਮਸ਼ੀਨਰੀ ਦੇ ਪੁਰਜ਼ੇ ਬਣਾਏ ਜਾਂਦੇ ਨੇ, ਰੇਤੀ ਮਾਰੀ ਜਾਂਦੀ ਹੈ, ਘਾਸੇ ਪਾਏ ਜਾਂਦੇ ਨੇ ਤੇ ਲਿਖਿਆ ਜਾਂਦਾ ਹੈ ਹਰੇਕ ਪੁਰਜ਼ੇ ਉੱਤੇ, ਸੋਰੀ, ਤੇ ਖੋਦਿਆ ਜਾਂਦਾ ਹੈ ਹਰੇਕ ਪੁਰਜ਼ੇ ਉੱਤੇ। ਮੇਡ ਇਨ ਇੱਕ ਯੂਨੀਵਰਸਿਟੀ ਪੁਰਜ਼ਾ, ਕੀਮਤ 150 ਰੁਪਏ, ਲੋਕਲ ਟੈਕਸਿਸ ਐਕਸਟਰਾ। ਪਰ ਜਦੋਂ ਇਹ ਅੱਧ ਬਣੇ ਪੁਰਜ਼ੇ ਮੰਡੀ ਵਿੱਚ ਆਉਂਦੇ ਨੇ ਤਾਂ 5% ਹੀ ਆਪਣੀ ਕੀਮਤ ਪਾਉਂਦੇ ਨੇ, ਬਾਕੀ ਅਨਫਿੱਟਾਂ ਵਾਲੇ ਡੱਬੇ ਵਿੱਚ ਸੁੱਟ ਦਿੱਤੇ ਜਾਂਦੇ ਨੇ, ਜਿੱਥੋਂ ਉਹਨਾਂ ਨੂੰ ਸਿਗਲੀ ਕਰ ਲੈ ਜਾਂਦੇ ਨੇ, ਉਹਨਾਂ ਦੇ ਬੱਠਲ ਬਣਾਉਂਦੇ ਨੇ, ਬੱਠਲ ਬੜਾ ਹੀ ਸ਼ਰਮਾਉਂਦੇ ਨੇ ਜਦੋਂ ਉਹਨਾਂ ਦੇ ਕੋਲੋਂ ਇੰਜਨ ਲੰਘ ਜਾਂਦੇ ਨੇ। ਜਿੱਥੇ ਲਿਖਿਆ ਨਾ ਉਹਨਾਂ ਨੇ, ਜਿੱਥੇ ਪੜ੍ਹਦੇ ਨੇ, ਉਹ ਸਿਗਲੀਗਰ ਹੁੰਦੇ ਆ ਜਿਹੜੇ ਲੋਹੇ ਦਾ ਕੰਮ ਕਰਦੇ ਆ, ਲੋਹੇ ਦੇ ਬਰਤਨ ਬਣਾਉਂਦੇ ਨੇ, ਉੱਥੋਂ ਉਹਨਾਂ ਨੂੰ ਸਿਗਲੀਗਰ ਲੈ ਜਾਂਦੇ ਨੇ, ਉਹਨਾਂ ਦੇ ਬੱਠਲ ਬਣਾਉਂਦੇ ਨੇ, ਉਹਦੇ ਵਿੱਚ ਕੂੜਾ ਪਾਉਂਦੇ ਨੇ, ਬੱਠਲ ਬੜਾ ਹੀ ਸ਼ਰਮਾਉਂਦੇ ਨੇ ਜਦ ਕੋਲੋਂ ਦੇ ਇੰਜਣ ਲੱਗ ਜਾਂਦੇ ਨੇ। ਇੰਜਣ ਦਾ ਮਤਲਬ ਜਿਹੜਾ ਬੜਾ ਐਨ ਸੂਟਡ ਊਟਡ ਬੰਦਾ।
ਪਰ ਜੇਕਰ ਕੋਈ ਇਹਨਾਂ ਵਿਦਿਅਕ ਸੰਸਥਾਵਾਂ ਦੇ ਜਨਮਦਾਤਿਆਂ ਤੋਂ ਪੁੱਛੇ ਇਹਨਾਂ ਦੇ ਮਾਣੇ, ਤਾਂ ਇਹ ਕਹਿੰਦੇ ਨੇ ਕਿ ਡੂੰਘੇ ਸਮੁੰਦਰ ਨੇ ਜਿੱਥੋਂ ਹੰਸ ਮੋਤੀ ਚੁਗਦੇ ਨੇ, ਤੇ ਬਹਾਰਾਂ ਦੇ ਗੁਲਸ਼ਨ ਨੇ ਜਿੱਥੇ ਗੁਲਾਬ ਉੱਗਦੇ ਨੇ। ਪਰ ਮੈਂ ਇਹਨਾਂ ਨੂੰ ਪੁੱਛਦਾ ਹਾਂ ਕਿ ਅਰਥ ਸ਼ਾਸਤਰ ਦਾ ਕੀਮਤ ਸਿਧਾਂਤ ਕਿੱਥੋਂ ਦੀ ਲੰਘਦਾ ਹੈ ਜਦ ਕੋਈ ਕਿਲੋ ਖੰਡ ਦੇ 10.5 ਮੰਗਦਾ ਹੈ। ਉਸ ਵੇਲੇ ਨਾਰਮਲ ਖੰਡ 3-4-5 ਰੁਪਈਏ ਦੀ ਹੁੰਦੀ ਸੀ। ਕਿੱਥੇ ਜਾਂਦੀ ਹੈ ਵਿਧਾਨ ਦੀ 39ਵੀਂ ਧਾਰਾ, ਰਿਕਸ਼ੇ ਵਾਲੇ ਨੂੰ ਕੁਚਲ ਕੇ ਲੰਘ ਜਾਂਦਾ ਹੈ ਜਦ ਕੋਈ ਕਾਰ ਵਾਲਾ, ਮਤਲਬ ਵਿਤਕਰਾ ਇੰਨਾ, ਕਾਰ ਵਾਲਾ ਪੜ੍ਹਿਆ ਲਿਖਿਆ ਉਹਦੇ ਕੋਲ ਨੌਕਰੀ ਸੋਹਣੀ, ਉਹ ਪਰਵਾਹ ਹੀ ਨੀ ਕਰਦਾ ਮੈਂ ਰਿਕਸ਼ੇ ਵਾਲੇ ਨੂੰ ਕੁਚਲ ਕੇ ਲੰਘ ਗਿਆ। ਦੋਸਤੋ ਥੋੜੀ ਦੇਰ ਹੋਰ ਅੜੀਕੋ, ਤੁਸੀਂ ਖੁਦ ਵੀ ਪੁਰਜ਼ੇ ਬਣ ਜਾਓਗੇ, ਕਿਸੇ ਸੁਪੀਰੀਅਰ ਕੁਆਲਿਟੀ ਦਾ ਲੇਬਲ ਲਗਾਓਗੇ, ਪਰ ਬਦਕਿਸਮਤੀ ਤੁਹਾਡੀ ਜਦ ਮੰਡੀ ਵਿੱਚ ਆਓਗੇ ਆਪਣੀ ਕੀਮਤ ਨਹੀਂ ਪਾਓਗੇ, ਅਨਫਿੱਟਾਂ ਵਾਲੇ ਡੱਬੇ ਵਿੱਚ ਸੁੱਟ ਦਿੱਤੇ ਜਾਓਗੇ। ਹੁਣ ਤੁਹਾਨੂੰ ਕੋਈ ਸਿਗਲੀਗਰ ਵੀ ਨਹੀਂ ਲੈ ਕੇ ਜਾਵੇਗਾ, ਜੇਕਰ ਲੈ ਜਾਵੇਗਾ ਧੋਖਾ ਹੀ ਖਾਵੇਗਾ। ਜਦੋਂ ਬੱਠਲ ਬਣਾਵੇਗਾ ਲੋਹਾ ਘਟ ਜਾਵੇਗਾ, ਉਹ ਥੱਲਾ ਕਿੱਥੋਂ ਲਾਵੇਗਾ? ਆਪਣੀ ਕੀਮਤ ਤੇ ਪਛਤਾਵੇਗਾ, ਆਪਣੀ ਕਰਨੀ ਤੇ ਪਛਤਾਵੇਗਾ। ਹੁਣ ਤੁਸੀਂ ਗੰਦ ਦੇ ਵਿੱਚ ਰੁੜੀ ਜਾਓਗੇ, ਜੇਕਰ ਸੜਕ ਤੇ ਆਓਗੇ ਤਾਂ ਠੇਡੇ ਹੀ ਖਾਓਗੇ। ਇਹ ਅੱਧ ਬਣੇ ਪੁਰਜ਼ਿਓ ਸੈਂਚੀਆਂ ਚੋਂ, ਇਹ ਅੱਧ ਬਣੇ ਪੁਰਜ਼ਿਓ, ਮੈਂ ਹੁਣ ਭੁੱਲ ਗਿਆ ਦੋਸਤੋ, ਇਹ ਅੱਧ ਬਣੇ ਪੁਰਜ਼ਿਓ ਸੈਂਚੀਆਂ ਚੋਂ ਬਾਹਰ ਆ ਜਾਓ, ਕੋਠਾਲੀ ਵਿੱਚ ਡਿੱਗ ਪਵੋ, ਕਰਾਰੀ ਸੱਟ ਮਾਰੋ ਇਸ ਢਾਂਚੇ ਉੱਤੇ ਜੋ ਕਿ ਸ਼ੀਸ਼ੇ ਦਾ ਬਣਿਆ ਹੈ, ਜਿਸਨੇ ਸਭ ਕੁਛ ਜਾਣਿਆ ਹੈ, ਜਿਸਨੇ ਇਹ ਸਭ ਕੁਛ ਜਾਣਿਆ ਹੈ। ਇਹ ਬੜੀ ਪਿਆਰੀ ਕਵਿਤਾ ਸੀ ਜੀ। ਉਸ ਵੇਲੇ ਇਹ ਸਕੂਲਾਂ ਕਾਲਜਾਂ ਦੇ ਜਿਹੜੇ ਫੰਕਸ਼ਨ ਹੁੰਦੇ ਸੀ ਉਹਦਾ ਸ਼ਿੰਗਾਰ ਹੁੰਦੀ ਸੀ, ਕਿਉਂਕਿ ਸਾਰੀ ਜਿਹੜੀ ਗੱਲਬਾਤ ਕੀਤੀ ਆਪਾਂ ਇਹ ਉਦੋਂ ਜਿਹੜੇ ਪੜ੍ਹ ਰਹੇ ਲੋਕ ਹੁੰਦੇ ਸੀ ਉਹਨਾਂ ਦੇ ਦਿਮਾਗਾਂ 'ਚ ਹੁੰਦੀ ਸੀ, ਤੇ ਉਹੋ ਹੀ ਜ਼ਿੰਦਗੀ ਦੇ ਵਿੱਚ ਬਿਲਕੁਲ ਉਵੇਂ ਵਾਪਰਿਆ ਜਿਵੇਂ ਇਹ ਕਵਿਤਾ। ਜਾਣੀ ਜਿਹੜੇ ਸਾਹਿਤਕਾਰ ਕਵੀ ਸੱਜਣ ਹੁੰਦੇ ਨੇ ਉਹ ਸਮਾਜ ਦਾ ਸ਼ੀਸ਼ਾ ਹੁੰਦੇ ਨੇ, ਜਿਹੜਾ ਕੁਝ ਵਾਪਰ ਰਿਹਾ ਹੁੰਦਾ ਹੈ ਉਹਨੂੰ ਸ਼ਬਦਾਂ 'ਚ ਬੰਨ੍ਹ ਕੇ ਸਾਹਮਣੇ ਰੱਖ ਦਿੰਦੇ ਨੇ। ਉਹਦੇ 'ਚੋਂ ਕੁਝ ਲੋਕ ਸਿੱਖ ਜਾਂਦੇ ਆ, ਕਈ ਨਹੀਂ ਸਿੱਖਦੇ। ਜਿਹੜੀਆਂ ਜਿਹੜੀਆਂ ਗੱਲਾਂ ਮਹਿੰਦਰਪਾਲ ਭੱਠਲ ਇਹਦੇ ਵਿੱਚ ਕਰਦੇ ਨੇ, ਮੈਂ ਕਾਫੀ ਪਿੱਛੇ ਜਾ ਕੇ ਦੇਖਿਆ ਜ਼ਿੰਦਗੀ ਦੇ ਵਿੱਚ, ਇਸੇ ਕਰਕੇ ਸ਼ਾਇਦ ਇਹ ਕਵਿਤਾ ਮੈਂ ਭੁੱਲਿਆ ਵੀ ਆ, ਪਰ ਇਹ ਕਿਉਂਕਿ 35-40 ਸਾਲ ਪਹਿਲਾਂ ਬੋਲਦੇ ਰਹੇ ਹਾਂ ਇਸ ਕਰਕੇ ਕਾਫੀ ਹੱਦ ਤੱਕ ਯਾਦ ਆ, ਕਿਉਂਕਿ ਜ਼ਿੰਦਗੀ ਦੀ ਸੱਚਾਈ ਹਮੇਸ਼ਾ ਯਾਦ ਰਹਿੰਦੀ ਹੈ। ਖੈਰ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਦੋਸਤੋ, ਬ੍ਰੇਕ ਤੋਂ ਬਾਅਦ ਗੱਲਬਾਤ ਕਰਦੇ।
ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988, ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਏਸ਼ੀਅਨ ਫੂਡ ਸੈਂਟਰ।
ਦੋਸਤੋ ਸਾਪਰ ਸਾਹਿਬ ਆਪਣੇ ਨਾਲ ਨੇ ਤੇ ਸੁਨੇਹਾ ਦਿੰਦੇ ਨੇ, ਤੁਹਾਨੂੰ ਪਤਾ ਟੈਲੀਫੋਨ ਦੀਆਂ ਸੇਵਾਵਾਂ ਦਾ, ਇੰਟਰਨੈਟ ਦੀਆਂ ਦਾ। ਹਾਂਜੀ ਸਾਪਰ ਸਾਹਿਬ, ਨਿੱਘਾ ਸਵਾਗਤ ਤੁਹਾਡਾ
ਜੀ। ਬਰਾੜ ਸਾਹਿਬ ਬਹੁਤ ਧੰਨਵਾਦ, ਬੜਾ ਅੱਛਾ ਪ੍ਰੋਗਰਾਮ ਸੀਗਾ, ਸੁਣ ਰਿਹਾ ਸੀਗਾ ਜੀ। ਔਰ ਵਨ ਟੱਚ ਕਮਿਊਨੀਕੇਸ਼ਨ ਦੇ ਉੱਤੇ ਜਿਹੜਾ ਜੀ ਸੈਲਫੋਨ ਦੇ ਪਲਾਨ ਸਾਡੇ ਕੋਲ ਪਹੁੰਚਿਆ ਬਜ਼ੁਰਗਾਂ ਵਾਸਤੇ, ਬੱਚਿਆਂ ਵਾਸਤੇ, $19 ਮੰਥਲੀ ਪਲਾਨ ਹੈ ਜੀ, ਅਨਲਿਮਿਟਡ ਕੈਨੇਡਾ ਵਾਈਡ ਕਾਲਿੰਗ ਹੋਊਗੀ, ਇਨਕਮਿੰਗ ਆਊਟਗੋਇੰਗ। ਔਰ ਸੈਕੰਡ ਮੰਥ ਦੇ ਵਿੱਚ $5 ਦਾ ਡਿਸਕਾਊਂਟ ਮਿਲ ਜਾਣਾ, ਭਾਵ $14 ਦੀ ਡੀਲ ਆ। ਸੋ ਸਰੋਤੇ ਆਪਣਾ ਨੰਬਰ ਰੱਖ ਸਕਦੇ ਨੇ ਜੀ, ਜਾਂ ਫਿਰ ਸਾਡੇ ਕੋਲ ਇੱਕ ਬਹੁਤ ਹੀ ਸਪੈਸ਼ਲ ਡੀਲ ਚੱਲ ਰਹੀ ਹੈ ਜਿਸ ਦੇ ਵਿੱਚ $55 ਦੇ ਵਿੱਚ 20 GB ਡਾਟਾ ਮਿਲ ਜਾਏਗਾ ਜੀ। ਉਸ ਤੋਂ ਬਾਅਦ ਡਾਟਾ ਬਿਲਕੁਲ ਅਨਲਿਮਿਟਡ ਹੋ ਜਾਏਗਾ, ਜਾਂ ਡੀਲ ਚਾਹੀਦੀ ਹੈ, ਵਧੀਆ ਡੀਲ ਦਿੱਤੀ ਜਾਂਦੀ ਹੈ। ਔਰ ਹਾਈ ਸਪੀਡ ਇੰਟਰਨੈਟ ਦਾ ਕਦੇ ਵੀ ਪਲਾਨ ਚਾਹੀਦਾ ਜੀ, ਪੂਰੇ ਓਨਟਾਰੀਓ ਦੇ ਵਿੱਚ ਸਰਵਿਸ ਪ੍ਰੋਵਾਈਡ ਕਰਦੇ ਆ, ਬਹੁਤ ਹੀ ਸਸਤੇ ਰੇਟਾਂ 'ਚ ਇੰਟਰਨੈਟ ਲੈ ਸਕਦੇ ਨੇ ਸਰੋਤੇ। ਔਰ ਨਾਲ ਹੀ ਲੌਂਗ ਡਿਸਟੈਂਸ ਵਾਲਾ ਫੋਨ ਜਿਹੜਾ ਜੀ, ਘਰ ਦਾ ਇੰਡੀਆ ਦੇ ਨਾਮ ਨਾਲ ਬਹੁਤ ਸਾਰੀਆਂ ਕੰਟਰੀਆਂ ਨੇ, ਯੂਰੋਪੀਅਨ ਜਾਂ ਫਿਰ ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੀਆਂ ਕੰਟਰੀਆਂ, ਜਿਨ੍ਹਾਂ ਦੇ ਵਿੱਚ ਲੈਂਡਲਾਈਨ ਤੇ ਸੈਲਫੋਨ ਦੋਨਾਂ ਦੇ ਉੱਤੇ ਹੀ ਸਰੋਤੇ ਕਾਲ ਕਰ ਸਕਦੇ ਨੇ ਜੀ। ਆਪਣਾ ਨੰਬਰ ਰੱਖ ਸਕਦੇ ਨੇ, ਅਗਰ ਉਹਨਾਂ ਦਾ ਬਿੱਲ $20 ਤੋਂ ਜ਼ਿਆਦਾ ਆ ਰਿਹਾ ਸਰੋਤੇ ਸੰਪਰਕ ਕਰ ਲੈਣ, ਬਿੱਲ ਦੀ ਗਰੰਟੀ ਕੀਤੀ ਜਾਂਦੀ ਆ। ਔਰ ਸੈਲਫੋਨ ਦੇ ਉੱਤੇ ਵੀ ਐਪ ਡਾਊਨਲੋਡ ਕਰੋ, ਸਿੱਧੀਆਂ ਗੱਲਾਂ ਬਾਤਾਂ ਕਰ ਸਕਦੇ ਨੇ। ਕੋਈ ਬਿਜ਼ਨਸ ਆ ਜੀ, ਬਿਜ਼ਨਸ ਇੰਟਰਨੈਟ ਚਾਹੀਦੀ ਆ, ਬਿਜ਼ਨਸ ਫੋਨ ਲਾਈਨ, ਨਾਰਥ ਅਮੈਰੀਕਾ, ਸਾਰੇ ਕਾਲਿੰਗ ਫੀਚਰ ਨਾਲ $19.95 ਸਰੋਤੇ ਪਹੁੰਚ ਸਕਦੇ ਨੇ ਜੀ। ਬਰੈਂਪਟਨ ਦੇ ਵਿੱਚ 8 ਮੈਲਨੀ ਯੂਨਿਟ 203 ਦੇ ਉੱਤੇ, ਜਾਣਕਾਰੀ ਵਾਸਤੇ ਨੰਬਰ ਹੈ ਜੀ 905-203-3636, 905-203-3636, 905-3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਧੰਨਵਾਦ ਬਾਦ ਸਾਹਿਬ,
ਮਿਹਰਬਾਨੀ। ਦੋਸਤੋ ਆ ਤੁਸੀਂ ਐਡ ਵੀ ਸੁਣ ਰਹੇ ਹੋ ਮੇਰੀ, ਤੇ ਉਹ ਹੈਗਾ ਸ਼ੋਪਰਸ ਵਰਲਡ ਕੋਲੇ ਕੌਂਡੋਜ਼ ਤੇ ਟਾਊਨ ਹਾਊਸ ਪ੍ਰੋਜੈਕਟ। ਜਿਹੜੇ ਟਾਊਨ ਹਾਊਸਿਸ ਨੇ ਉਹਨਾਂ ਦੀ $250 ਦੀ ਅਸੀਂ ਰੈਂਟਲ ਗਰੰਟੀ ਕਰ ਰਹੇ ਹਾਂ, ਕੌਂਡੋਜ਼ ਅਸੀਂ ਬੁੱਕ ਕਰ ਰਹੇ ਹਾਂ। ਫਾਇਦਾ ਇਹਨਾਂ ਦਾ ਕੀ ਹੈ ਜੀ, ਪਹਿਲੀ ਗੱਲ ਤਾਂ ਇਹ ਇਸ ਏਰੀਆ ਦੇ ਵਿੱਚ ਪਹਿਲਾ ਨਵਾਂ ਪ੍ਰੋਜੈਕਟ ਆ, ਤੁਸੀਂ ਆਲੇ ਦੁਆਲੇ ਨਿਗਾਹ ਘੁਮਾ ਕੇ ਦੇਖੋ। ਦੂਜੀ ਗੱਲ, ਤੁਸੀਂ ਮੇਰੇ ਤੇ ਵਿਸ਼ਵਾਸ ਨਾ ਕਰੋ, ਖੁਦ ਤੁਸੀਂ ਗੂਗਲ ਤੇ ਸਰਚ ਕਰੋ ਸ਼ੋਪਰਸ ਵਰਲਡ ਨਿਊ ਪਲਾਨ, ਤੁਸੀਂ ਵੇਖੋਗੇ ਕਿ ਆਉਂਦੇ ਸਾਲਾਂ ਦੇ ਵਿੱਚ ਸਾਰਾ ਸ਼ੋਪਰਸ ਵਰਲਡ ਢਾਇਆ ਜਾਣਾ। ਇੱਥੇ ਨਵੇਂ ਵੱਡੇ ਵੱਡੇ ਟਾਵਰਸ ਆ ਜਾਣੇ ਨੇ, ਜਿਨ੍ਹਾਂ ਦੇ ਤਿੰਨ ਚਾਰ ਮੇਨ ਲੈਵਲ ਨੇ, ਜਿਹੜੇ ਤਿੰਨ ਚਾਰ ਨੀਚੇ ਵਾਲੇ ਲੈਵਲ ਨੇ ਉੱਥੇ ਵੱਡੇ ਵੱਡੇ ਕਮਰਸ਼ੀਅਲ ਸਟੋਰ ਹੋਣਗੇ। ਤੇ ਤੁਹਾਨੂੰ ਇਹ ਗੱਲ ਸੁਣ ਕੇ ਹੈਰਾਨੀ ਹੋਊ ਕਿ ਆਉਂਦੇ ਸਾਲਾਂ ਜਦੋਂ ਤੁਸੀਂ 10-12 ਸਾਲਾਂ ਨੂੰ ਸੁਪਰ ਮੇ ਵੀ 15 ਸਾਲਾਂ ਨੂੰ ਇਹਦਾ ਸਕੇਅਰ ਵਨ ਦਾ ਤੇ ਸ਼ੋਪਰਸ ਵਰਲਡ ਦਾ ਕੰਪੈਰੀਜ਼ਨ ਕਰੋਗੇ, ਤੇ ਤੁਹਾਨੂੰ ਹੋ ਸਕਦਾ ਸ਼ੋਪਰਸ ਵਰਲਡ ਜਿਹੜਾ ਜ਼ਿਆਦਾ ਸੋਹਣਾ ਲੱਗੇ, ਕਿਉਂਕਿ ਸਾਰੀ ਪਿਕਚਰ ਆ ਜਿਹੜੀ ਉਹ ਚੇਂਜ ਹੋ ਜਾਣੀ ਆ। ਸੁਪਰ ਸਟੋਰ ਦੇ ਸਾਹਮਣੇ ਜਿਹੜੀ ਖਾਲੀ ਜਗ੍ਹਾ ਪਈ ਆ 15-20 ਏਕੜ, ਉੱਥੇ ਵੀ ਕੌਂਡੋਜ਼ ਤੇ ਟਾਊਨ ਹਾਊਸਿਸ ਪ੍ਰੋਜੈਕਟ ਆ ਰਹੇ ਨੇ। ਜੇ ਤਾਂ ਤੁਸੀਂ ਇਨਵੈਸਟਰ ਹੋ ਤੇ ਬ੍ਰੈਂਪਟਨ ਦੇ ਵਿੱਚ ਤੁਸੀਂ, ਮਤਲਬ ਜੇ ਤਾਂ ਤੁਸੀਂ ਆਪਦੇ ਪੈਸੇ ਬੈਂਕ 'ਚ ਰੱਖਣ ਦੇ ਸ਼ੌਕੀਨ ਹੋ, 1.5% ਲੈਣਾ ਉਹ ਵੀ ਮੇਰਾ ਖਿਆਲ ਸ਼ਾਇਦ ਨਾ ਮਿਲੇ, ਤੇ ਫਿਰ ਤਾਂ ਗੱਲ ਵੱਖਰੀ ਆ। ਜੇ ਤੁਸੀਂ ਇਹ ਵੱਲ ਸਿੱਖਣਾ ਕਿ ਪੈਸੇ ਤੋਂ ਪੈਸਾ ਕਿਵੇਂ ਬਣਾਉਣਾ ਆਪਣੀਆਂ ਰੀਅਲ ਸਟੇਟ 'ਚ ਇਨਵੈਸਟਮੈਂਟ ਕਰਕੇ, ਮੈਂ ਇਹਦੇ ਤੇ ਪੂਰੀ ਬਾਕੀ ਇਨਵੈਸਟਮੈਂਟਸ ਕੀ ਹੁੰਦੀਆਂ, ਰੀਅਲ ਸਟੇਟ ਇਨਵੈਸਟਮੈਂਟਸ ਕੀ ਹੁੰਦੀਆਂ, ਉਹਦੇ ਤੇ ਪੂਰੀ ਗੱਲਬਾਤ ਡਿਟੇਲ ਦੇ ਵਿੱਚ ਕਰ ਸਕਦਾ ਜੀ। ਤੇ ਤੁਸੀਂ ਵੀ ਪਹਿਲਾਂ ਇਨਵੈਸਟਮੈਂਟਸ ਕੀਤੀਆਂ ਹੋਣਗੀਆਂ ਜਿਨ੍ਹਾਂ ਨੇ ਰੀਅਲ ਸਟੇਟ ਇਨਵੈਸਟਮੈਂਟ ਸੋਚ ਸਮਝ ਕੇ ਕੀਤੀਆਂ ਨੇ। ਤੇ ਇਨਵੈਸਟਮੈਂਟ ਦਾ ਮਤਲਬ ਇਹ ਨਹੀਂ ਵੀ ਭੂਆ ਤੋਂ ਲੋਨ ਲੈ ਲਿਆ, ਫੁੱਫੜ ਤੋਂ ਲੋਨ ਲੈ ਲਿਆ, ਮਾਮੇ ਤੋਂ ਲੋਨ ਲੈ ਲਿਆ, ਇਹ ਨਹੀਂ। ਜੇ ਤੁਹਾਡੇ ਕੋਲ ਰੀਅਲੀ ਪੈਸੇ ਹੈਗੇ ਨੇ ਇਨਵੈਸਟ ਕਰਨ ਲਈ, ਤਾਂ ਫਿਰ ਇਸ ਏਰੀਏ 'ਚ ਇਨਵੈਸਟ ਕਰੋ ਦੋਸਤੋ। ਮੈਂ ਨਹੀਂ ਕਹਿੰਦਾ ਮੇਰੇ ਰਾਹੀਂ ਕਰੋ, ਜਿਹਦੇ ਰਾਹੀਂ ਮਰਜ਼ੀ ਕਰ ਦਿਓ, ਤੁਹਾਡਾ ਫਾਇਦਾ ਹੋਜੂ। ਪਰ ਜੇ ਮੇਰੇ ਰਾਹੀਂ ਕਰੋਗੇ ਫਿਰ ਨਾਲ ਮੇਰਾ ਵੀ ਫਾਇਦਾ ਹੋਜੂਗਾ। ਖੈਰ, ਇੱਥੇ ਇਨਵੈਸਟ ਕਰਨੇ ਨੇ, ਕੌਂਡੋਜ਼ ਬੁੱਕ ਕਰਨੀ ਆ, ਟਾਊਨ ਹਾਊਸ ਲੈਣੇ ਨੇ ਪਹਿਲੇ ਪ੍ਰੋਜੈਕਟ ਦੇ ਵਿੱਚ, ਤਾਂ ਮੇਰਾ ਨੰਬਰ ਨੋਟ ਕਰ ਲਓ 6478436। ਮੇਰਾ ਨੰਬਰ 6473884436। ਮੇਰੇ ਕੋਲ ਕੁਝ ਕਈ ਥਾਵਾਂ ਤੇ ਅਸਾਈਨਮੈਂਟ ਕਲੋਜ਼ ਵਾਲੇ ਟਾਊਨ ਹਾਊਸ ਜਾਂ ਸੈਮੀ ਡਿਟੈਚਡ ਹਾਊਸਿਸ ਹੈਗੇ ਨੇ, ਬਿਲਡਰ ਦੀ ਪ੍ਰਾਈਸ ਤੋਂ ਸਸਤੇ ਮਿਲਦੇ ਨੇ, ਉਹ ਲੈਣੇ ਆ, ਫਿਰ ਵੀ ਮੇਰੇ ਨਾਲ 6473834436 ਤੇ ਸੰਪਰਕ ਕਰ ਲਿਓ। ਦੋਸਤੋ ਬਸ ਆਪਾਂ ਅੱਜ ਦੀ ਗੱਲਬਾਤ ਆ ਜਿਹੜੀ ਉਹ ਇਹ ਕਹਿ ਕੇ ਐਂਡ ਕਰਾਂਗੇ ਕਿ ਪੜ੍ਹਾਈ ਲਿਖਾਈ ਜਿਹੜੀ ਹੈਗੀ ਆ, ਜੇ ਤਾਂ ਸਾਨੂੰ ਉਹ ਵਧੀਆ ਇਨਸਾਨ ਬਣਨਾ ਨਹੀਂ ਸਿਖਾਉਂਦੀ, ਤੇ ਫਿਰ ਤਾਂ ਕਾਹਦੀ ਪੜ੍ਹਾਈ ਲਿਖਾਈ ਆ ਜੀ, ਫਿਰ ਤਾਂ ਉਹ ਐਵੇਂ ਸਿਰ ਦੇ ਵਿੱਚ ਸਵਾਹ ਪਾਉਣ ਵਾਲੀ ਗੱਲ ਆ। ਜੇ ਪੜ੍ਹਾਈ ਲਿਖਾਈ ਸਾਡੇ ਵਿੱਚ ਮਨੁੱਖੀ ਗੁਣ ਪੈਦਾ ਕਰਦੀ ਆ, ਨਿਮਰਤਾ ਪੈਦਾ ਕਰਦੀ ਆ, ਜਿਹੜੇ ਬੰਦੇ ਕਿਰਤ ਕਰਦੇ ਨੇ ਉਹਨਾਂ ਪ੍ਰਤੀ ਪਿਆਰ ਸਤਿਕਾਰ ਪੈਦਾ ਕਰਦੀ ਆ, ਸਾਨੂੰ ਭਾਈਚਾਰੇ ਦਾ ਅੰਗ ਬਣਾਉਂਦੀ ਆ, ਤੇ ਫਿਰ ਤਾਂ ਪੜ੍ਹਾਈ ਲਿਖਾਈ ਵਧੀਆ। ਜੇ ਪੜ੍ਹਾਈ ਲਿਖਾਈ ਸਾਨੂੰ ਸਾਡੇ ਰਿਸ਼ਤਿਆਂ ਨਾਲ ਵੀ ਤੋੜ ਦਿੰਦੀ ਆ, ਐਵੇਂ ਸਾਰਾ ਦਿਨ ਆਕੜ ਕੇ ਫਿਰਦੇ ਰਹਿਣਾ ਮੇਰੇ ਕੋਲ ਫਲਾਨੀ ਡਿਗਰੀ ਆ, ਫਲਾਨਾ ਡਿਪਲੋਮਾ, ਫਿਰ ਉਹ ਪੜ੍ਹਾਈ ਲਿਖਾਈ ਦਾ ਕੀ ਫਾਇਦਾ, ਇਹ ਤੁਸੀਂ ਆਪਦੀ ਜ਼ਿੰਦਗੀ ਤਜਰਬਾ ਹੀ ਕਰਕੇ ਵੇਖ ਲਿਆ ਹੋਊਗਾ। ਖੈਰ ਜੀ, ਸਮਾਂ ਹੋ ਗਿਆ ਕਾਫੀ ਹੁਣ, ਤੇ ਉਮੀਦ ਕਰਦੇ ਹਾਂ ਤੁਹਾਡਾ ਵੀਕਐਂਡ ਵਧੀਆ ਹੋਊਗਾ, ਵੀਕਐਂਡ ਗੁਜ਼ਰ ਜਾਣ ਦਿਓ ਜੀ, ਫਿਰ ਆਪਾਂ ਦੁਬਾਰਾ ਫਿਰ ਏਅਰ ਤੇ ਆਵਾਂਗੇ। ਤੇ ਆਪਣਾ ਖਿਆਲ ਰੱਖਿਓ ਦੋਸਤੋ, ਕੋਰੋਨਾ ਤੋਂ ਰੱਖਿਓ ਬਚਾਅ, ਤੇ ਮਾਸਕ ਰੱਖਿਓ ਪਾ ਕੇ, ਤੇ ਆਪਣੇ ਪਰਿਵਾਰ ਦਾ ਪੂਰਾ ਖਿਆਲ ਰੱਖਿਓ, ਖਾਓ ਪੀਓ, ਮੌਜਾਂ ਮਨਾਓ। ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, Zoom किए हैं।
Zoom? क्या मतलब?
Zoom मतलब फास्ट एंड रिलायबल मनी ट्रांसफर। अभी डाउनलोड कीजिए Zoom मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
Zoom, अ PayPal सर्विस, तेज आसान और महफूज मनी ट्रांसफर।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई, और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दिया दोनों लोकेशंस खुल गई हैं।
ब्रैम्पटन दे सब तो वड़े फर्नीचर स्टोर्स विचो एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो, स्टोर विच आके सेम फर्नीचर देखो अते सेम प्राइस ते लो, इना दिया दोवे लोकेशंस हुन खुल गई हैं। फॉर मोर information call 905-874-7171.
Eid shopping at Jeddah Jinnah Jamshed. Eid shopping collection now available. Ladies kurti, shalwar kameez, kurta, waistcoat, perfumes and more. Women, मेन और किड्स वेयर के लिए एक बार जरूर विजिट करें। जेडाज जुनैद जमशेद इज नाउ सर्विंग फ्रॉम टू लोकेशन इन GTA 77 मैथिसन बुलेवार्ड ईस्ट मिसिसागा 2060 एल्समेर रोड स्कारब्रो। फॉर मोर डिटेल्स कॉल 1-888-536-8414।
अब जबकि मजीद मकामी कारोबार और खिदमात दोबारा खुल रहे हैं और हुजूम में लोगों की तादाद बढ़कर 10 तक हो गई है, हमें एक दूसरे को महफूज रखने की अपनी कोशिशें जारी रखनी चाहिए। जिस्मानी फासला रखने पर अमल करें, अपने दरमियान 2 मीटर का फासला रखें। जब जिस्मानी फासला रखना दुश्वार हो तो चेहरे को ढांप कर रखें और कसरत से हाथों को धोना जारी रखें। अगर आपको फिक्र हो कि आपको कोविड-19 हो सकता है या आपका सामना वायरस से हुआ है तो अपनी जाँच